ਸਵਾਸਾਂ ਦੀ ਸਫਲਤਾ ਵਾਸਤੇ ਗੁਰੂ ਨਾਨਕ ਦੇ ਚਰਨਾਂ ਦਾ ਆਸਰਾ ਪ੍ਰਾਪਤ ਕੀਤਾ ਹੈ। ਗੁਰੂ ਕਿਰਪਾ ਕਰੇ, ਸਭ ਦਾ ਆਉਣਾ ਸਫਲ ਹੋਵੇ। ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਗੁਰੂ ਸਾਹਿਬ ਦਾ ਜੋ ਸਿੱਖ ਨੂੰ ਹੁਕਮ ਹੈ, ਅੰਮ੍ਰਿਤਧਾਰੀ ਸਿੰਘ ਵਾਸਤੇ ਤਾਂ ਬਹੁਤ ਗੁਰੂ ਸਾਹਿਬ ਜੀ ਨੇ ਆਪਣੇ ਅੰਮ੍ਰਿਤ ਬਚਨਾਂ ਵਿੱਚ ਆਪਣੇ ਖਾਲਸੇ ਨੂੰ ਇਹ ਹੁਕਮ ਕੀਤਾ ਹੈ, ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਖਾਲਸੇ ਨੂੰ ਹੁਕਮ ਹੈ ਸੰਗਤ ਦਾ। ਗੁਰੂ ਨਾਨਕ ਦੇ ਦਰ ਦੇ ਮੂਲ ਸਿਧਾਂਤਾਂ ਨਾਲ ਜੁੜਨ ਵਾਸਤੇ ਪ੍ਰੇਰਨਾ ਮਿਲਦੀ ਹੈ, ਔਰ ਨਾਲ ਸਾਡੇ ਜੀਵਨ ਦਾ ਜੋ ਮਨੋਰਥ ਹੈ ਮੁੱਖ ਮੰਤਵ ਕੀ ਹੈ ਸਾਡਾ ਸੰਸਾਰ ਵਿੱਚ ਆਉਣ ਦਾ, ਉਹਦਾ ਪਤਾ ਚੱਲਦਾ ਹੈ। ਗੁਰੂ ਕਿਰਪਾ ਕਰੇ, ਗੁਰੂ ਸਾਹਿਬ ਦੇ ਇਸ ਪਾਵਨ ਅਸਥਾਨ ਸੰਪਰਦਾ ਨਾਨਕ ਸਾਹਿਬ ਔਰ ਇਸ ਸੰਪਰਦਾ ਦੇ ਬਾਨੀ ਸਿੱਖ ਜਗ ਦੇ ਮਹਾਨ ਤਪਸਵੀ ਮਹਾਂਪੁਰਸ਼ ਤੇ ਜਿਨ੍ਹਾਂ ਮਹਾਂਪੁਰਸ਼ਾਂ ਦਾ ਨਾਮ ਸੰਸਾਰ ਦੇ ਕੋਨੇ ਕੋਨੇ ਵਿੱਚ ਨਾਮ ਦੇ ਪ੍ਰਤਾਪ ਨਾਲ ਸੁਣਿਆ, ਗੁਰੂ ਨਾਨਕ ਦਾ ਕਿੰਨਾ ਪਿਆਰ ਸੀ ਉਹਨਾਂ ਦੇ ਹਿਰਦੇ ਵਿੱਚ। ਕਹਿੰਦੇ ਅਸੀਂ ਸਾਰੇ ਹਾਂ ਪ੍ਰਗਟ ਗੁਰਾਂ ਕੀ ਦੇ, ਗੁਰੂ ਦਾ ਵਚਨ ਪੜ੍ਹਦੇ ਹਾਂ, ਪਰ ਸੰਤ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਨੇ ਇਹ ਆਪਣੇ ਜੀਵਨ ਵਿੱਚ ਅਮਲੀ ਰੂਪ ਦੇ ਵਿੱਚ ਹੰਡਾਇਆ, ਔਰ ਸੰਪਰਦਾ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਵੱਧ ਤੋਂ ਵੱਧ, ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਜੋ ਗੁਰੂ ਸਾਹਿਬ ਵੱਲੋਂ ਹੁਕਮ ਹੈ ਉਹ ਇਸ ਸੰਪਰਦਾ ਨੇ ਕਮਾਇਆ। ਇਸ ਸੰਪਰਦਾ ਦੇ ਮਹਾਂਪੁਰਸ਼ ਜੋ ਬਹੁਤ ਸਿੱਖ ਜਗਤ ਦੇ ਵਿੱਚ ਨਾਂ ਹੈ ਮਹਾਂਪੁਰਸ਼ਾਂ ਦਾ, ਸਾਰੇ ਮੁਲਕਾਂ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇ ਨਾਮ 'ਤੇ ਅਸਥਾਨ ਕਾਇਮ ਕੀਤੇ। ਸੰਤ ਬਾਬਾ ਗੁਰਦੇਵ ਸਿੰਘ ਜੀ ਭਾਈ ਕਿਸਮਾਨ ਵਾਲੇ ਉਹਨਾਂ ਮਹਾਂਪੁਰਖਾਂ ਦੇ ਸੇਵਾ ਸੰਭਾਲ ਉਹਨਾਂ ਵੱਲੋਂ ਬਿੰਦਮ ਸਿੰਘ ਕਰ ਰਹੇ ਹੈ। ਇਸ ਵਾਰ ਕਥਾ ਦਾ ਸਮਾਗਮ ਜੋ ਗੁਰੂ ਦੇ ਹੁਕਮ ਵਿੱਚ ਸੰਗਤਾਂ ਨੇ ਆਪ ਜੀ ਨੇ ਬਣਾਇਆ, ਦੁਪਹਿਰ ਦੀ ਕਥਾ ਦੂਰ ਗੁਰਦੁਆਰਾ ਸਾਹਿਬ 11:30 ਤੋਂ 12:30 ਸ਼ਾਮ ਦੇ ਵਕਤ ਦਾ ਦੀਵਾਨ ਨਾਨਕਸਰ ਸੰਪਰਦਾ ਇਸ ਅਸਥਾਨ 'ਤੇ ਰਹਿ ਰਾਸ ਤੋਂ ਬਾਅਦ ਅੱਜ ਪਹਿਲਾ ਦਿਨ ਹੈ। ਪਰ ਆਪ ਜੀ ਦਾ ਪਿਆਰ ਵੇਖ ਕੇ ਇਹ ਆਪ ਜੀ ਦੀ ਇਹ ਲਗਨ ਵੇਖ ਕੇ ਇਸ ਢੰਗ ਦੇ ਨਾਲ ਪਹਿਲੇ ਦਿਨ ਹੀ ਸੰਗਤਾਂ ਉਂਡ ਉਂਡ ਕੇ ਆਈਆਂ, ਗੁਰੂ ਨਾਨਕ ਦੇ ਦਰ ਦਾ ਪਿਆਰ ਤੁਹਾਨੂੰ ਖਿੱਚ ਕੇ ਲੈ ਕੇ ਆਇਆ। ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਹੇ ਗੁਰੂ ਕੇ ਪਿਆਰੇ ਗੁਰਸਿੱਖੋ। ਆਪ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਹੋ ਅਤੇ ਦਾਸ ਨੂੰ ਦਰਸ਼ਨ ਦੇਣ ਵਾਸਤੇ ਆਏ ਹੋ, ਇਸ ਲਈ ਮੈਂ ਤੁਹਾਡਾ ਧੰਨਵਾਦ ਕਰਦਾ। ਅਤੇ ਕੋਈ ਵੀ ਕਥਾਵਾਚਕ ਹੋ ਉਹ ਭਾਵੇਂ ਆਪਣੇ ਅਭਿਮਾਨ ਦੇ ਵਿੱਚ ਕੁਛ ਵੀ ਸੋਚੇ ਵਿਚਾਰੇ, ਪਰ ਅਸਲੀਅਤ ਇਹ ਹੈ ਕਿ ਵਕਤੇ ਦੀ ਜ਼ਿੰਦਗੀ, ਵਕਤੇ ਦਾ ਵਕਤਾਪਣ ਸਰੋਤਿਆਂ ਦੇ ਸਹਾਰੇ ਹੈ। ਗੁਰ ਸਿੱਖਾਂ ਦੇ ਅੰਦਰ ਸਤਿਗੁਰੂ ਆਪ ਪ੍ਰਤੱਖ ਵਰਤ ਰਿਹਾ। ਗੁਰ ਸਿੱਖਾਂ ਅੰਦਰ ਸਤਿਗੁਰੂ ਵਰਤਦਾ, ਤੁਹਾਡੇ ਵਿੱਚ ਵਰਤ ਰਿਹਾ। ਗੁਰੂ ਕਿਰਪਾ ਕਰੇ ਹਰ ਤੁਹਾਡੇ ਵਿੱਚ ਬਹੁਤੀ ਗਿਣਤੀ ਉਹਨਾਂ ਗੁਰਸਿੱਖਾਂ ਦੀ ਹੈ ਜਿਹੜੇ ਕਿਸੇ ਨਾ ਕਿਸੇ ਮਹਾਂਪੁਰਸ਼ ਦੁਆਰਾ ਗੁਰੂ ਗ੍ਰੰਥ ਸਾਹਿਬ ਦਾ ਲੜ ਫੜੇ। ਇਸ ਇਕੱਤਰਤਾ ਦੀ ਵਿਸ਼ੇਸ਼ਤਾ। ਸੋ ਆਓ, ਅੱਜ ਪਹਿਲਾ ਦਿਨ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਤਸੰਗਤ ਦੀ ਪ੍ਰੇਰਣਾ ਦਿੱਤੀ। ਹੁਣੇ ਹੁਣ ਜੋ ਸੋਦਰ ਦੀ ਬਾਣੀ ਦਾ ਜਾਪ ਹੋ ਕੇ ਹਟਿਆ, ਆਪ ਗੁਰਸਿੱਖ ਸਾਰੇ ਨਿਤਨੇਮੀ ਹੋ। ਮੈਂ ਕੋਈ ਆਪ ਜੀ ਨੂੰ ਉਪਦੇਸ਼ ਦੇਣ ਵਾਸਤੇ ਨਹੀਂ ਕਹਿ ਰਿਹਾ। ਤਿੰਨ ਕੋ ਕਿਹਾ ਉਪਦੇਸ਼ੀ ਹੈ, ਤੁਹਾਡੇ ਵਰਗਿਆਂ ਨੂੰ ਕੀ ਕੋਈ ਉਪਦੇਸ਼ ਦੇਵੇਗਾ। ਤਿੰਨ ਕੋ ਕਿਹਾ ਉਪਦੇਸ਼ੀ ਹੈ, ਜਿਹਨੂੰ ਗੁਰੂ ਨਾਨਕ ਦੇਵੋ। ਅਤੇ ਤੁਹਾਡੇ ਸਹਾਰੇ ਆਪਣੇ ਸਵਾਸ ਸਫਲੇ ਕਰਨ ਦਾ ਯਤਨ ਕਰਾਂਗਾ। ਅਤੇ ਅੱਜ ਦੀ ਵਿਚਾਰ ਆਪਾਂ ਸਤਸੰਗਤ 'ਤੇ ਹੀ ਰੱਖਦੇ ਹਾਂ। ਅਤੇ ਸਤਸੰਗਤ ਕੀ ਹੈ, ਸਤਸੰਗਤ ਦੀ ਪਰਿਭਾਸ਼ਾ ਕੀ ਹੈ, ਸਰੂਪ ਲੱਖਣ ਕੀ ਹੈ ਸਤਸੰਗਤ ਦਾ, ਇਹਦਾ ਲਾਭ ਕੀ ਹੈ, ਕਿਉਂ ਪ੍ਰੇਰਣਾ ਮਿਲਦੀ ਹੈ ਗੁਰਬਾਣੀ ਵਿੱਚ, ਇਹਦੀਆਂ ਕਿਸਮਾਂ ਕੀ ਨੇ, ਇਹੀ ਵਿਚਾਰਾਂ ਹੋਣਗੀਆਂ, ਅੱਜ ਹੋਣ, ਕੱਲ੍ਹ ਹੋਣ। ਜੈਸੀ ਬੁੱਧ ਵਿੱਚ ਗੁਰੂ ਪ੍ਰਕਾਸ਼ ਕਰਦਾ ਜਾਏਗਾ, ਇਹ ਤਾਂ ਨਿਰਸੰਦੇਹ ਬਾਤ ਹੈ ਕਿ ਚੁੱਪ ਕਰਨਾ ਵੀ ਕਿਸੇ ਦੇ ਵੱਸ ਵਿੱਚ ਨਹੀਂ ਅਤੇ ਬੋਲਣਾ ਵੀ ਕਿਸੇ ਦੇ ਵੱਸ ਵਿੱਚ ਨਹੀਂ। ਆਖਣ ਜੋਰ ਚੁੱਪੇ ਨਹਿ ਜੋ, ਇਹਦੇ 'ਚ ਕੋਈ ਆਪਣੀ ਤਾਕਤ ਨਹੀਂ। ਔਰ ਕਥਾ ਕਰਨ ਵਾਲੇ ਵਾਸਤੇ ਤਾਂ ਖਾਸ ਹੀ ਇਹ ਹਦਾਇਤ ਹੈ ਕਿ ਜੇ ਗੁਰੂ ਦੀ ਖੁਸ਼ੀ ਚਾਹੁੰਦਾ ਤਾਂ ਅੰਦਰੋਂ ਕਹਿ ਕਿ ਹਾਂ, ਆਪੋਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਂ ਜੀ, ਕਿ ਮੈਂ ਗੁਰੂ ਦਾ ਹੁਕਮ ਕਹਿ ਰਿਹਾ, ਮੈਂ ਕੁਛ ਨਹੀਂ ਜਾਣਦਾ ਅੰਦਰ ਤੋਂ। ਵੱਡਿਆਂ ਦਾ ਇੱਕ ਵਚਨ ਚੇਤੇ ਆ ਗਿਆ, ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਗੁਜਰਾਂ ਵਾਲੇ ਮਹਾਂਪੁਰਸ਼, ਉਹਨਾਂ ਨੇ ਇੱਕ ਵਾਰੀ ਸਵਾਲ ਕੀਤਾ ਮਹਾਂਪੁਰਸ਼ੋ ਵੀ ਤੁਸੀਂ ਐਡੇ ਵਿਦਵਾਨ ਨੂੰ ਸਿੱਖ ਜਗਤ ਦੇ ਹੈ, ਸੰਨਿਆਸੀਆਂ ਵਿੱਚ ਤੁਹਾਡਾ ਨਾਂ, ਕੰਸੀ ਦੇ ਪੰਡਤਾਂ ਵਿੱਚ ਤੁਹਾਡਾ ਨਾਂ, ਪੂਰੇ ਪੰਥ ਵਿੱਚ ਜੋ ਆਪ ਜੀ ਦੀ ਵਿਸ਼ੇਸ਼ ਜਗ੍ਹਾ ਹੈ ਉਹ ਕੋਈ ਹੋਰ ਲੈ ਨਹੀਂ ਸਕਿਆ, ਤੁਸੀਂ ਇੰਨਾ ਪੜ੍ਹ ਕੇ ਕੀ ਸਮਝੇ? ਇੱਕ ਸਵਾਲ ਸੀ ਮਹਾਂਪੁਰਖਾਂ ਦਾ ਉੱਤਰ ਗੁਰਸਿੱਖੋ ਹਿਰਦੇ ਚ ਵਸਾਉਣ ਵਾਲਾ ਹੈ। ਕਥੜੀਆਂ ਸੰਤਾਂ ਲੱਭੜੀਆਂ ਤਿੰਨਾਂ ਜਿਹਨਾਂ ਭਾਗ ਮਥਾਂ, ਜਿਹਦੇ ਚੰਗੇ ਭਾਗ ਨਾ ਉਹ ਇਹਨਾਂ ਹੀਰਿਆਂ ਨੂੰ ਸੰਭਾਲਦਾ ਆਪਣੇ ਦੇ ਵਿੱਚ। ਸਵਾਲ ਕਰਨ ਵਾਲੇ ਨੇ ਸਵਾਲ ਕੀਤਾ, ਮਹਾਂਪੁਰਖਾਂ ਨੇ ਉੱਤਰ ਕੀ ਦਿੱਤਾ? ਕਾਬਲੇ ਗੌਰ ਹੈ ਉੱਤਰ ਮਹਾਂਪੁਰਖਾਂ ਦਾ। ਕਹਿੰਦੇ ਗੁਰਮੁਖਾ, ਮੈਂ ਇੰਨਾ ਕੁਛ ਪੜ੍ਹ ਕੇ ਇੱਕੋ ਹੀ ਸਮਝਿਆ ਕਿ ਮੈਨੂੰ ਕੁਛ ਵੀ ਨਹੀਂ ਆਉਂਦਾ, ਮੈਨੂੰ ਆਉਂਦਾ ਨਹੀਂ ਕੁਛ ਵੀ, ਮੈਂ ਇਹ ਸਮਝ। ਸਤਿਗੁਰਾਂ ਦੇ ਵਚਨ ਜੇ ਜਾਣਦਾ ਹੋਂ ਕਸ ਨਹੀਂ ਕਰਦਾ, ਜਦੋਂ ਕੋਈ ਸਮਝ ਲਵੇ ਕਿ ਮੈਂ ਕਥਾਕਾਰ ਹਾਂ, ਮਰ ਕਦੇ ਵਪਾਰੀ ਵਸਦਾ ਜੀ ਮਿਲਦਾ, ਪ੍ਰਵਾਨ ਨਹੀਂ ਹੈ। ਤੂੰ ਇਹ ਨਿਸ਼ਚਾ ਕਰਕੇ ਮੈਨੂੰ ਕੁਛ ਨਹੀਂ ਆਉਂਦਾ, ਨਿਸ਼ਚੈ ਹੀ ਕਰਨਾ ਹੈ ਅਸਲੀਅਤ ਇਹ ਵੀ ਤੈਨੂੰ ਆਉਂਦਾ ਕੁਛ ਨਹੀਂ। ਜੈਸੀ ਬੁੱਧ ਕਰਹੋ ਪ੍ਰਕਾਸ਼ਾ। ਬੁੱਧ ਵਿੱਚ ਪ੍ਰਕਾਸ਼ ਆਪਣੇ ਆਪ ਕੋਈ ਨਹੀਂ ਕਰ ਸਕਦਾ, ਤੁਸੀਂ ਆਪਣੀ ਬੁੱਧ 'ਚ ਨਹੀਂ ਕਰ ਸਕਦੇ, ਮੈਂ ਆਪਣੀ 'ਚ ਨਹੀਂ ਕਰ ਸਕਦਾ। ਬੁੱਧ ਨੂੰ ਰੋਸ਼ਨੀ ਦੇਣ ਵਾਲੀ ਪ੍ਰਭੂ ਦੀ ਅੰਸ਼ ਸਾਡੇ ਅੰਦਰ ਹੈ, ਜਿਹਨੂੰ ਆਤਮਾ ਕਿਹਾ ਜਾਂਦਾ। ਤੇ ਉਹ ਆਤਮਾ ਪ੍ਰਭੂ ਦੀ ਅੰਸ਼ ਹੈ, ਸਾਡੇ ਸਰੀਰ ਦੇ ਨੇੜੇ ਇੰਦਰੇ ਹਨ ਤੇ ਇੰਦਰਿਆਂ ਦੇ ਨੇੜੇ ਮਨ ਹੈ, ਮਨ ਦੇ ਨੇੜੇ ਬੁੱਧ ਹੈ, ਬੁੱਧ ਬਹੁਤ ਸਮੀਪ ਹੈ ਆਤਮਾ ਦੇ। ਆਤਮਾ ਬੁੱਧ ਨੂੰ ਪ੍ਰਕਾਸ਼ ਕਰਦੀ ਹੈ, ਬੁੱਧ ਅੱਗੇ ਮਨ ਨੂੰ ਸੱਤਾ ਦਿੰਦਾ ਹੈ, ਮਨ ਅੱਗੇ ਇੰਦਰਿਆਂ ਨੂੰ ਤੇ ਇੰਦਰਿਆਂ ਦੁਆਰਾ ਸਰੀਰ ਦੀ ਕਿਰਿਆ ਚੱਲਦੀ ਹੈ। ਇਸ ਕਰਕੇ ਵੀ ਜਦੋਂ ਹੈ ਹੀ ਪਰਮੇਸ਼ੁਰ ਦਾ ਹੀ ਸਭ ਕੁਛ, ਪੰਜੇ ਤੱਤ ਉਹਨੇ ਬਣਾਏ, ਤੱਤ ਜੋੜੇ ਉਸਨੇ, ਸਰੀਰ ਉਹਨੇ ਬਣਾਏ ਤੇ ਸੂਖਮ ਸਰੀਰ ਉਹਨੇ ਬਣਾਇਆ, ਪੰਜੇ ਤੱਤਾਂ ਦੀ ਸਤੋਂ ਵੀ ਅੰਸ਼ ਤੋਂ ਅੰਤਹਿਕਰਨ ਬਣਾਇਆ, ਮਨ ਬਣਾਇਆ, ਸੂਖਮ ਸਰੀਰ, ਫਿਰ ਵਿੱਚ ਆਪਣਾ ਇੱਕ ਹਿੱਸਾ ਇਹਦੇ 'ਚ ਆਤਮਾ ਰੱਖ ਦਿੱਤੀ ਵੀ ਫਿਰ ਮੈਂ ਆਪਣਾ ਪਤਾ ਨਹੀਂ ਕਿੱਥੋਂ ਆ ਗਿਆ ਵੀ ਮੈਂ ਕਰ ਰਿਹਾ ਮੈਂ ਸਰ, ਇਹ ਵਾਧੂ ਕਿਸੇ ਕੂੜਾ ਕਵਾੜ ਦੇ ਬਾਹਰ ਤੋਂ ਹੀ ਆਇਆ, ਫਿਰ ਤੇਰਾ ਹੈ ਹੀ ਕੁਛ ਨਹੀਂ। ਤੱਤ ਵਾਹਿਗੁਰੂ ਦੇ ਜੋੜਨ ਵਾਲਾ ਉਹ ਕਾਰੀਗਰ, ਤੇ ਤੇਰਾ ਇੱਕ ਅਭਿਮਾਨ ਹੈ, ਦੂਰ ਕਰ ਦੇ ਮੈਂ ਕਾਰਜ ਰਾਸ ਸਾਧੂ ਦਾ, ਬਸ ਇੱਕ ਅਭਿਮਾਨ ਨੇ ਹੀ ਤੈਨੂੰ ਖੱਜਲ ਖੁਆਰ ਕੀਤਾ ਹੋਇਆ। ਤੇ ਇਹਨੂੰ ਮਾਰਨ ਵਾਸਤੇ ਆਹ ਇੱਕ ਤਰਤ ਹੈ, ਸਾਧ ਸੰਗਤ ਜੇ ਹੋਮੇ ਮਾਰੇ ਨਾਨਕ ਤਾਕੋ ਮਿਲੇ। ਇਸ ਕਰਕੇ ਸਤਸੰਗਤ ਬਾਰੇ ਸਮਝਣਾ ਜ਼ਰੂਰੀ ਹੈ। ਅੱਜ ਦੀ ਵਿਚਾਰ ਸਤਸੰਗਤ ਦੀ ਪਰਿਭਾਸ਼ਾ ਕੀ ਹੈ, ਮਨ ਕੀ ਨੇ ਇਸ ਦੇ, ਅਤੇ ਗੁਰੂ ਸਾਹਿਬ ਜੀ ਦਾ ਹੁਕਮ ਬਾਣੀ ਦੇ ਵਿੱਚ ਜਿੱਥੇ ਸੈਂਕੜੇ ਹਜ਼ਾਰਾਂ ਥਾਂ 'ਤੇ ਮਿਲੇਗਾ, ਉੱਥੇ ਸੋਦਾ ਦੀ ਬਾਣੀ ਜਿਹੜੀ ਹੁਣੇ ਪੜ੍ਹ ਕੇ ਹਟੇ ਹੈ ਉਹਦੇ ਵਿੱਚ ਹਰ ਰੋਜ਼ ਨਿਤਨੇਮੀ ਮਾਈ ਭਾਈ ਇੱਕ ਵਾਰੀ ਕਹਿੰਦੇ ਨੇ ਮੇਰੇ ਮਾਧੋ ਜੀ ਸਤਸੰਗਤ ਮਿਲੇ। ਧਰਮ ਦੀ ਬਾਤ ਵੀ ਸਤਸੰਗ ਦੋਨੇ ਕਰਨ ਤੇ ਇਸ ਨੂੰ ਸਮਝਣ ਵਾਸਤੇ ਆਪਾਂ ਨੂੰ, ਕਿਉਂਕਿ ਕੋਈ ਵੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ, ਕਈ ਵਾਰੀ ਇੱਕ ਸ਼ਬਦ ਵਿੱਚ ਦੋ ਥਾਨਕ, ਇੱਕ ਸ਼ਬਦ ਵਿੱਚ ਦੋ ਤੋਂ ਵੱਧ ਥਾਨਕਾ ਵੀ ਹੋ ਸਕਦੀ ਹੈ, ਕਿਤੇ ਇੱਕ ਸ਼ਬਦ ਦੀ ਇੱਕੋ ਥਾਨਕਾ, ਕਿਸੇ ਸ਼ਬਦ ਦੀ ਕੋਈ ਥਾਨਕਾ ਨਹੀਂ। ਸੰਪਰਦਾਵਾਂ ਦੇ ਅੰਦਰ ਉਥਾਨਕਾ ਆਦਿ ਕਾਲ ਤੋਂ ਪ੍ਰਮਾਣਿਤ ਕੀਤੀ ਹੋਈ। ਸੰਪਰਦਾਵਾਂ ਦੇ ਗਿਆਨੀ ਮਹਾਂਪੁਰਸ਼ ਪ੍ਰਚਾਰ ਰਾਹੀਂ ਲਿਖਤਾਂ ਰਾਹੀਂ ਇਹ ਗੱਲ ਮੰਨੀ ਪ੍ਰਮੰਨੀ ਹੈ ਕਿ ਉਥਾਨਕਾ ਸ਼ਬਦ ਦੇ ਅਰਥ ਭਾਵ ਨੂੰ ਸਪਸ਼ਟ ਕਰਨ ਵਿੱਚ ਸਹਾਇਕ ਹੁੰਦੀ ਹੈ, ਪਰ ਨਵੀਨਤਾ ਔਰ ਪੁਰਾਤਨਤਾ ਦਾ ਟਕਰਾਅ ਅੱਜ ਦੇ ਯੁੱਗ ਵਿੱਚ ਹੋ ਚੁੱਕਾ ਹੈ। ਜੋ ਨਵੀਨਤਾ ਹੈ ਉਹ ਬਹੁਤ ਗੱਲਾਂ ਦਾ ਖੰਡਨ ਮੰਨਣ ਕਰਦੀ ਹੈ। ਨਵੀਨਤਾ ਵਿੱਚ ਇਹ ਪ੍ਰਚਾਰ ਵੀ ਸੁਣੋਗੇ ਕਿਸੇ ਵੀ ਗੁਰਸਿੱਖ ਨੂੰ ਸੰਤ ਨਹੀਂ ਕਹਿਣਾ ਚਾਹੀਦਾ, ਇਹ ਨਵੀਨਤਾ ਦਾ ਪ੍ਰਚਾਰ ਹੈ। ਔਰ ਨਵੀਨਤਾ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਿੱਥੇ ਗੱਲਾਂ ਆਉਣਗੀਆਂ, ਤੇ ਉੱਥੇ ਉਥਾਨਕਾ ਦਾ ਪੁਰਜ਼ੋਰ ਸ਼ਬਦਾਂ ਵਿੱਚ ਖੰਡਨ ਕੀਤਾ ਗਿਆ, ਉਹ ਵੀ ਇਸ ਕੰਮ 'ਤੇ ਲੱਗੇ, ਲਿਖਤਾਂ ਰਾਹੀਂ ਵੀ ਕਰ ਰਹੇ, ਪ੍ਰਚਾਰ ਰਾਹੀਂ। ਉਥਾਨਕਾ ਹੋਣੀ ਨਹੀਂ ਜੀ ਚਾਹੀਦੀ, ਇਹ ਕਲਪਿਤ ਹੈ। ਉਂਝ ਤਾਂ ਫਿਰ ਭਾਈ ਗੁਰਮੁਖੋ ਸਾਰਾ ਸੰਸਾਰ ਹੀ ਕਲਪਿਤ ਹੈ, ਵੀ ਜਾਓਗੇ ਕਿਤੇ, ਸੰਸਾਰ ਕਿਹੜਾ ਸੱਤ ਹੈ, ਕਲਪਿਤ ਹੀ ਹੈ ਸਾਰਾ। ਉਥਾਨ ਕਾਹਦਾ ਮਤਲਬ ਸਿਰਫ ਇਤਨਾ ਹੈ ਵੀ ਸ਼ਬਦ ਨੂੰ ਸਪਸ਼ਟ ਕਰਨ ਵਾਸਤੇ ਇੱਕ ਬਹੁਤ ਵੱਡਾ ਸਹਾਰਾ ਦਿੰਦੀ ਹੈ ਉਥਾਨ ਕਾ। ਮੰਨਿਆ ਕੋਈ ਉਥਾਨ ਕਾ ਕਲਪਤ ਹੋ ਸਕਦੀਆਂ ਹਨ, ਪਰ ਉਹਨਾਂ ਦਾ ਸਿਧਾਂਤ ਨਿਚੋੜ ਕੱਢਿਆ ਵਾ ਤਾਂ ਕਲਪਤ ਨਹੀਂ, ਜਿਹੜੀ ਉਹਦੇ ਨਾਲ ਗਿਆਨ ਦੀ ਗੱਲ ਸਪਸ਼ਟ ਕੀਤੀ। ਇਸ ਕਰਕੇ ਇਸ ਸ਼ਬਦ ਦੀ ਉਥਾਨ ਕਾ ਹੈ ਮੇਰੇ ਕਹਿਣ ਤੋਂ ਬਾਅਦ। ਖੰਡਨ ਮੰਡਣ ਦਾ ਸਾਡੇ ਸਿੱਖ ਜਗਤ ਵਿੱਚ ਰਿਵਾਜ ਇੰਨਾ ਚੱਲ ਪਿਆ, ਇਹਦੀ ਕੋਈ ਸੀਮਾ ਨਹੀਂ ਰਹੇਗੀ। ਅਤੇ ਬਲਕਿ ਇੱਥੇ ਖੜੀ ਹੋ ਗਈ ਹੈ ਗੱਲ, ਜਿੰਨੀ ਦੇਰ ਤੱਕ ਕੋਈ ਗਿਆਨੀ ਸਿੰਘ ਕਿਸੇ ਗੱਲ ਦਾ ਖੰਡਨ ਨਾ ਕਰੇ ਤਾਂ ਉਹ ਆਪਣੇ ਗਿਆਨ ਨੂੰ ਅਧੂਰਾ ਸਮਝਦਾ ਵੀ ਮੇਰਾ ਗਿਆਨ ਹੈ ਅਧੂਰਾ, ਮੈਂ ਤਾਂ ਖੰਡਣੇ ਕੁਛ ਨਹੀਂ ਕੀਤਾ। ਜਦੋਂ ਕਿ ਗੁਰੂ ਨਾਨਕ ਦੇ ਘਰ ਦੀ ਬਾਤ ਹੈ ਵੀ ਤੋੜਨਾ ਨਹੀਂ ਜੋੜਨਾ ਹੈ। ਸਿੱਖਾ ਤੇਰੀ ਜ਼ਬਾਨ ਦੇ ਵਿੱਚ ਕੈਂਚੀ ਦਾ ਭਾਵ ਨਹੀਂ ਹੋਣਾ ਚਾਹੀਦਾ, ਸੂਈ ਦਾ ਭਾਵ ਹੋਣਾ ਚਾਹੀਦਾ। ਤੂੰ ਕੱਟਣਾ, ਸੰਸਾਰ ਤਾਂ ਪਹਿਲੇ ਟੁੱਟਿਆ ਹੋਇਆ, ਬੜਾ ਦੁਖੀ ਹੈ ਸੰਸਾਰ। ਗੁਰੂ ਨਾਨਕ ਨੇ ਸੰਸਾਰ ਨੂੰ ਜੋੜਨ ਵਾਸਤੇ ਕਿੰਨਾ ਕਸ਼ਟ ਉਠਾਇਆ। ਗੁਰੂ ਨਾਨਕ ਸਾਹਿਬ ਆਪ ਪਰਮੇਸ਼ਵਰ ਸੀ, ਵਾਹਿਗੁਰੂ ਆਪ ਸੀ। ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੁਕਤ। ਕਿਸੇ ਨੇ ਭੂਤ ਨਾ ਕਿਹਾ, ਚਾਰ ਬੰਦਿਆਂ ਵਿੱਚ ਕਿਸੇ ਇੱਜ਼ਤਦਾਰ ਨੂੰ ਭੂਤ ਨਾ ਕਹਿ ਦਈਏ, ਕੋਈ ਛੋਟਾ ਜਿਹਾ ਅਪਮਾਨ ਤਾਂ ਹੈ ਨਹੀਂ। ਕਿਸੇ ਨੇ ਬੇਤਾਲਾ ਕਿਹਾ, ਕਿਸੇ ਨੇ ਕਿਹਾ ਕੋਈ ਚੰਗਾ ਆਦਮੀ ਹੈ ਵਿਚਾਰਾ, ਕੋਈ ਨਾਨਕ ਆਦਮੀ ਵਿਚਾਰਾ ਚੰਗਾ। ਇੱਥੇ ਸੁਰਤੀ ਖੜੀ ਸੀ, ਅਤੇ ਕੁਛ ਉਹ ਵੀ ਸਨ ਜਿਹੜੇ ਕਹਿੰਦੇ ਸੀ ਨਹੀਂ, ਇਹ ਮਨੁੱਖੀ ਜਾਮੇ 'ਚ ਨਿਰੰਕਾਰ ਆਪ ਹੈ। ਇਹ ਤਾਂ ਦ੍ਰਿਸ਼ਟੀ ਹੈ। ਗੁਰੂ ਬਾਬਾ ਜੀ ਨੇ ਆਪ ਕਿਹਾ ਕਿ ਮੈਨੂੰ ਸੰਸਾਰ ਨੇ ਨਿਰਾਦਰ ਦੇ ਇਹਨਾਂ ਸ਼ਬਦਾਂ ਨਾਲ ਵੀ ਕਿ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਇਹ ਕੁਛ ਮੇਰੇ ਨਾਲ ਹੋਇਆ। ਗੁਰੂ ਨਾਨਕ ਨੇ ਆਪਣੇ ਭਗਤੀ ਦਾ ਮਾਰਗ ਨਹੀਂ ਛੱਡਿਆ, ਪਿੱਛਾ ਮੁੜ ਕੇ ਨਹੀਂ ਵੇਖਿਆ ਕਿਹੜਾ ਕੀ ਕਹਿ ਰਿਹਾ, ਉਹਦੇ ਆਪਣੇ ਵਿਚਾਰ। ਇਸ ਕਰਕੇ ਖੰਡਨ ਮੰਡਣ ਦੇ ਭੈ ਕਰਕੇ ਪੁਰਾਤਨਤਾ ਨੂੰ ਤਿਆਗਣਾ ਇਹ ਕੋਈ ਦਾਨ ਸੰਬੰਧੀ ਨਹੀਂ। ਇਹ ਸ਼ਬਦ ਦੀ ਉਥਾਨਕ ਹੈ। ਇਹਦੇ ਵਿੱਚ ਗੱਲ ਕੇਵਲ ਸਤਸੰਗਤ ਦੀ ਹੀ ਨਹੀਂ ਕੀਤੀ ਗਈ, ਸਤਸੰਗਤ ਦੇ ਨਾਲ ਸਤਸੰਗ ਦੀਆਂ ਕਿਸਮਾਂ ਵੀ ਇਹਦੇ ਵਿੱਚ ਆਉਂਦੀਆਂ। ਅਤੇ ਇਹਦੇ ਵਿੱਚ ਪੁਰਾਤਨ ਇਤਿਹਾਸ ਦੇ ਸਰੋਤ ਵੀ ਨਾਲ ਸਾਂਝ ਪਾਉਂਦੇ ਹੈ। ਇਹਦੀਆਂ ਦੋ ਉਥਾਨਕਾਂ ਬਣਦੀਆਂ, ਇੱਕ ਮਾਧੋ ਦਾਸ ਜੀ ਦੇ ਨਾਲ ਜਿਹੜਾ ਸੋਢ ਵੰਸ਼ ਦੇ ਵਿੱਚੋਂ ਸੀ, ਪ੍ਰਚਾਰ ਕਰਨ ਵਾਸਤੇ ਕਸ਼ਮੀਰ ਭੇਜਿਆ ਹੋਇਆ ਗੁਰੂ ਰਾਮਦਾਸ ਮਹਾਰਾਜ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਪ੍ਰਚਾਰ ਬਹੁਤ ਗੁਰਸਿੱਖ, ਕੋਈ ਪੂਰਬ, ਕੋਈ ਪੱਛਮ, ਕੋਈ ਉੱਤਰ, ਕੋਈ ਦੱਖਣ ਗਏ ਹੋਏ ਨੇ। ਮਾਧੋ ਦਾਸ ਜੀ ਕਸ਼ਮੀਰ ਵਿੱਚ ਹੈ। ਅਤੇ ਉਹਨਾਂ ਦੇ ਨਾਲ ਦੋ ਤੁਕਾਂ ਦਾ ਸੰਬੰਧ ਹੈ, ਮੇਰੇ ਮਾਧੋ ਜੀ ਸਤਸੰਗਤ ਮੇਰੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਮਾਧੋ ਦਾਸ ਦੀ ਗੱਲ ਵੀ ਇਹਦੇ ਵਿੱਚ, ਅਤੇ ਭਾਈ ਗੁਰਦਾਸ ਦੀ ਗੱਲ ਵੀ ਇਸੇ ਸ਼ਬਦ ਵਿੱਚ। ਇਸ ਕਰਕੇ ਇਹਦੀ ਉਥਾਨਕਾ ਮੈਂ ਆਪ ਜੀ ਨਾਲ ਸਾਂਝੀ ਕਰਾਂਗਾ। ਕਾਲੀ ਦੇ ਵਿੱਚ ਕੋਈ ਕਾਰਜ ਸਫਲਤਾ ਨੂੰ ਪ੍ਰਾਪਤ ਨਹੀਂ ਹੁੰਦਾ। ਜਿੰਨੀ ਕੁ ਗੱਲ ਅੱਜ ਹੋਊਗੀ ਉਹ ਅੱਜ ਹੋ ਜਾਏਗੀ ਸਮੇਂ ਅਨੁਸਾਰ, ਜਿਹੜੀ ਰਹਿ ਗਈ ਇੱਥੋਂ ਕੱਲ੍ਹ ਸ਼ੁਰੂ ਹੋ। ਜਿਸ ਵੇਲੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਔਰ ਉਹਨਾਂ ਨੇ ਆਪਣੇ ਬੈਠਿਆਂ ਹੀ ਯੋਗਤਾ ਵੇਖੀ, ਪਰਖਣਾ ਵਿੱਚ ਪੂਰੇ ਉਤਰੇ, ਬ੍ਰਹਮ ਗਿਆਨੀ ਗੁਰਸਿੱਖਾਂ ਦੀ ਸੰਮਤੀ ਲਈ, ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ 'ਤੇ ਬਹਾਲ ਕੇ ਸੰਗਤਾਂ ਨੂੰ ਕਹਿ ਦਿੱਤਾ ਜਿਹਨੇ ਮੇਰੇ ਦਰਸ਼ਨ ਕਰਨੇ ਨੇ ਉਹ ਹੁਣ ਮੇਰੀ ਜਗ੍ਹਾ ਗੁਰੂ ਅਰਜਨ ਦੇਵ ਹੋਏ ਤਖ਼ਤ ਬੈਠਾ ਅਰਜਨ ਕੋਲ ਸਤਿਗੁਰ ਕਾ ਕਲੇਸ਼। ਅਤੇ ਇਤਫਾਕੀਆ ਉਸ ਵੇਲੇ ਭਾਈ ਗੁਰਦਾਸ ਜੀ ਆਗਰੇ ਵਿੱਚ ਪਹੁੰਚੇ ਹੋਏ ਸੀ, ਪ੍ਰਚਾਰ ਕਰਨ ਵਾਸਤੇ ਉੱਥੇ ਹੈ ਨਹੀਂ ਸੀ। ਭਾਈ ਸਾਹਿਬ ਨੂੰ ਪਤਾ ਲੱਗਦਾ ਹੈ ਕਿ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਅਤੇ ਦੂਸਰਾ ਆਪਣੀ ਜਗ੍ਹਾ ਗੁਰਤਾ ਗੱਦੀ ਦਾ ਮਾਲਕ ਆਪਣੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦਾ ਨਾਮ ਅਰਜਨ ਦੇਵ ਸੀ ਅੱਜ ਗੁਰੂ ਅਰਜਨ ਦੇਵ ਹੋ ਗਏ। ਸੰਸਾਰਕ ਸੰਬੰਧ ਹੈ, ਰਿਸ਼ਤੇਦਾਰੀ ਬੜੀ ਗੂੜ੍ਹੀ ਹੈ, ਸਮਾਜ ਹੈ, ਇਹਦੇ ਵਿੱਚ ਦੁੱਖ ਸੁੱਖ ਦੇ ਵਿੱਚ ਭਾਵੇਂ ਅਵਤਾਰਾਂ ਦੇ ਪਰਿਵਾਰ ਸਨ, ਸਤਿਪੁਰਸ਼ਾਂ ਦੇ ਸਨ, ਤਾਂ ਇਹਦੇ ਵਿੱਚ ਸਾਂਝ ਸਮਾਜ ਦੀ ਹੈ, ਦੁੱਖ ਸੁੱਖ 'ਚ ਇਕੱਠੇ ਹੋਣਾ। ਅਤੇ ਭਾਈ ਸਾਹਿਬ ਜੀ ਉੱਥੋਂ ਚੱਲ ਪਏ ਕਿ ਮੈਂ ਇੱਕ ਤਾਂ ਆਪਣੇ ਭਾਈਚਾਰੇ ਵਿੱਚ ਜਾ ਕੇ ਭੱਲਿਆਂ ਦੀ ਵੰਸ਼ ਦੀ ਰਿਸ਼ਤੇਦਾਰੀ ਹੈ ਬਹੁਤ ਨੇੜੇ ਦੀ, ਮੇਰੇ ਬਹਿਨੋਈਆ ਲੱਗਦੇ ਸੀ ਉਹ ਸੰਸਾਰ ਤੋਂ ਚਲੇ ਗਏ, ਮੈਂ ਉਸ ਵੇਲੇ ਹੈ ਨਹੀਂ ਸੀ। ਫਿਰ ਵੀ ਭੈਣ ਹੈ ਮੰਨਿਆ ਕਿ ਥੋੜ੍ਹੇ ਜਿਹੇ ਅੰਤਰੇ ਨਾਲ ਹੈ ਕਿ ਮੇਰੇ ਤਾਏ ਦੀ ਲੜਕੀ ਹੈ। ਭਾਈ ਗੁਰਦਾਸ ਜੀ ਚਚੇਰੇ ਭਰਾ ਸਨ, ਸਕੇ ਨਹੀਂ ਸੀ, ਸਕੇ ਤਾਂ ਮੋਹਣ ਅਤੇ ਮੋਹਰੀ ਸੀ, ਪਰ ਰਿਸ਼ਤੇ ਪਿਆਰ ਦੇ ਹੋਇਆ ਕਰਦੇ। ਜੋ ਸੰਬੰਧ ਭਾਈ ਗੁਰਦਾਸ ਨੇ ਭਰਾਵਾਂ ਵਾਲਾ ਬੀਬੀ ਭਾਨੀ ਦੇ ਨਾਲ ਨਿਭਾਇਆ ਉਹ ਮੋਹਣ ਅਤੇ ਮੋਹਰੀ ਨਹੀਂ ਨਿਭਾ ਸਕੇ। ਭੈਣ ਦਾ ਇਹ ਦੁਖਾਂਤ ਵਿੱਚ ਪਛਤਾਵਾ ਕੀਤਾ ਕਿ ਮੈਂ ਉਸ ਵੇਲੇ ਉੱਥੇ ਹਾਜ਼ਰ ਕਿਉਂ ਨਹੀਂ, ਮੈਂ ਅੰਤ ਵੇਲੇ ਦਰਸ਼ਨ ਨਾ ਕਰ ਸਕਿਆ ਗੁਰੂ ਦੇ। ਇਹ ਸੋਚ ਕੇ ਭਾਈ ਗੁਰਦਾਸ ਸਾਹਿਬ ਜੀ ਚੱਲ ਪਏ ਨਾਲ ਸੰਗਤਾਂ ਲੈ ਰਹੇ। ਇਹ ਉਥਾਨਕ ਹੈ ਇਸ ਸ਼ੋਰ ਦੀ ਜ਼ਰੂਰੀ। ਚੱਲ ਪਏ ਸੰਗਤਾਂ ਸਮੇਤ ਆਏ, ਦਰਿਆ ਬਿਆਸਾ ਦੇ ਕਿਨਾਰੇ 'ਤੇ ਪਹੁੰਚੇ। ਉਸ ਤੋਂ ਅਗਲੇ ਕਿਨਾਰੇ ਦੇ ਉੱਤੇ ਗੋਇੰਦਵਾਲ ਸਾਹਿਬ, ਜਿਸ ਨੂੰ ਭੱਟਾ ਨੇ ਕਿਹਾ ਗੋਬਿੰਦਵਾਲ ਗੋਬਿੰਦਪੁਰੀ ਸਮ, ਗੋਬਿੰਦਵਾਲ ਦਾ ਸਥਾਨ ਪਰਮਾਤਮਾ ਦੀ ਆਪਣੀ ਪੁਰੀ ਵਰਗਾ ਹੀ ਹੈ। ਜਲਣ ਤੀਰ ਵਿਪਾਸ ਮਨਾਇਆ, ਦੂਰ ਤੋਂ ਨਮਸਕਾਰ ਕੀਤੀ, ਪਰ ਇੱਕ ਮੁਸੀਬਤ ਖੜੀ ਹੋ ਗਈ ਸੰਗਤਾਂ ਵਾਸਤੇ, ਮੁਸ਼ਕਿਲ ਖੜੀ ਹੋ ਗਈ ਭਾਈ ਗੁਰਦਾਸ ਜੀ ਵਾਸਤੇ। ਸਰਦੀ ਦਾ ਮੌਸਮ ਹੈ, ਬੇੜੀਆਂ ਵਾਲੇ ਮਲਾਹ ਉਹ ਸਾਰੇ ਆਪਣੇ ਘਰਾਂ ਨੂੰ ਚਲੇ ਗਏ, ਨਾ ਬੇੜੀ ਨਾ ਮਲਾਹ, ਬੱਚੇ ਹਨ ਨਾਲ, ਬੀਬੀਆਂ ਹਨ, ਬਿਰਧਨ ਰਲੀ ਮਿਲੀ ਸੰਗਤ। ਤੇ ਉੱਧਰ ਹਵਾ ਠੰਡੀ ਸੀਤ ਹਵਾ ਚੱਲ ਰਹੀ ਹੈ ਜਿਹੜੀ ਹੱਡ ਬਣ ਰਹੀ ਹੈ। ਮਸਾਂ ਗੁਰੂ ਕੇ ਸਥਾਨ ਦੇ ਨੇੜੇ ਪਹੁੰਚੇ ਸੀ, ਪਰ ਦਰਿਆ ਦੇ ਕਿਨਾਰੇ 'ਤੇ ਰਾਤ ਕੱਟਣੀ ਕਿਸੇ ਮੁਸੀਬਤ ਨੂੰ ਸੱਦਾ ਦੇਣ ਤੋਂ ਘੱਟ ਨਹੀਂ ਸੀ। ਚਿੰਤਤ ਹੋ ਗਏ, ਕਹਿੰਦੇ ਭਾਈ ਸਾਹਿਬ ਕੀ ਬਣੇਗਾ, ਬੱਚੇ ਬਿਮਾਰ ਹੋ ਜਾਣਗੇ ਅਤੇ ਬਿਰਧ ਸਰੀਰ ਨੂੰ ਉਹ ਬਿਮਾਰ ਹੋ ਜਾਣਗੇ, ਕੀ ਬਣੇਗਾ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਵੀ ਚਿੰਤਾ ਤਾਂ ਤੁਹਾਨੂੰ ਮਨ ਦੇਖ ਕੇ ਮੇਰੀ ਹਿਰਦੇ ਵਿੱਚ ਵੀ ਪੈਦਾ ਹੋਈ ਹੈ, ਪਰ ਮੈਨੂੰ ਇੱਕ ਅੰਦਰੋਂ ਆਵਾਜ਼ ਆ ਰਹੀ ਹੈ ਕਿ ਭਾਈ ਗੁਰਦਾਸ ਤੂੰ ਲੋਕਾਂ ਨੂੰ ਕਹਿ ਰਿਹਾ ਕਿ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ ਕਹਿ ਰਿਹਾ ਹੈ ਤਾਂ ਛੋਟੀ ਜਿਹੀ ਨਦੀ ਹੈ। ਵਾਹਿਗੁਰੂ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ, ਫਿਰ ਛੋਟੀ ਜਿਹੀ ਨਦੀ ਹੈ ਕਿ ਕੋਰ ਆ ਗਿਆ। ਜਪਜੀ ਸਾਹਿਬ ਰੋਜ਼ ਪੜ੍ਹਦੇ ਹਾਂ, ਸੁਣਿਆ ਹਾਥ ਹੋਵੇ ਅਸਗਾਹ, ਕਹਿਣ ਲੱਗੀ ਗੁਰਸਿੱਖੋ ਨਿਸ਼ਚਾ ਰੱਖਣਾ ਗੁਰੂ ਦੇ, ਤੇ ਨਿਸ਼ਚੇ ਦੇ ਬੇੜੇ ਪਾਰ ਹੁੰਦੇ ਨੇ, ਕੋਈ ਡੁੱਬੇਗਾ ਨਹੀਂ। ਇਸ ਲਈ ਮੈਂ ਮੂਹਰੇ ਤੁਰਾਂਗਾ ਨਿਸ਼ਚੇ ਨਾਲ, ਤੁਸੀਂ ਮਗਰ ਤੁਰਨਾ ਸ਼ਬਦ ਦੇ ਆਸਰੇ, ਸੰਗਤ ਪਾਰ ਲੰਘੇਗੀ ਗੁਰੂ ਪਾਰ ਲੰਘਾਏ। ਨਦੀ ਤਰੰਗੜੀ ਮਿੰਡਾ ਖੋਦ ਨਾ ਹੋਵੇ, ਮੰਜ ਮੁਹੱਬਤ ਤੇਰੀ ਤੋ ਸੈ ਚਰਨੀ ਮਿੰਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ। ਅੱਜ ਆਪਣਾ ਤੁਲਹਾ, ਆਪਣੀ ਬੇੜੀ, ਆਪਣਾ ਮਲਾਹ ਸ਼ਬਦ ਹੈ ਬਸ। ਮਲਾਹਾਂ ਤੇ ਵਿਸ਼ਵਾਸ ਛੱਡ ਦਿਓ, ਚਲੇ ਗਏ ਘਰੋਂ ਕੋਈ ਬਾਤ ਨਹੀਂ, ਆਓ ਮੈਂ ਮੂਹਰੇ ਚੱਲਦਾ ਤੁਸੀਂ ਪਿੱਛੇ ਤੁਰੋ। ਇਤਿਹਾਸ ਕਹਿੰਦਾ ਕਿ ਭਾਈ ਗੁਰਦਾਸ ਸਾਹਿਬ ਜੀ ਮੂਹਰੇ ਤੁਰੇ, ਸੰਗਤ ਪਿੱਛੇ ਤੁਰੀ। ਕੈਸਾ ਸੀਨ ਹੋਏਗਾ ਉਸ ਵੇਲੇ ਜਦੋਂ ਵਾਹਿਗੁਰੂ ਦੀਆਂ ਗੂੰਜਾਂ ਪੈਂਦੀਆਂ ਸ਼ਬਦ ਦੇ ਆਸਰੇ। ਇੱਕ ਉਹ ਖਤਰਨਾਕ ਨਦੀ ਜਿਹਦੇ ਜਿਹੜੀ ਬੇੜੀਆਂ ਤੋਂ ਬਿਨਾਂ ਕਿਸੇ ਨੂੰ ਲੰਘਣ ਹੀ ਨਹੀਂ ਦਿੱਤਾ ਆਪਣੇ ਵਿੱਚ। ਭਾਈ ਗੁਰਦਾਸ ਤੁਰਦੇ ਜਾ ਰਹੇ ਨੇ, ਮਹਿਸੂਸ ਨਹੀਂ ਹੋ ਰਿਹਾ ਸੰਗਤ ਨੂੰ ਕਿ ਅਸੀਂ ਧਰਤੀ 'ਤੇ ਤੁਰੇ ਜਾ ਰਹੇ ਹਾਂ ਜਾਂ ਅਸੀਂ ਪਾਣੀ ਦੇ ਉੱਤੇ ਤੁਰੇ ਜਾ ਰਹੇ ਹਾਂ। ਗੱਲ ਕੀ ਆਖੋ ਸਤਨਾਮ ਸਿੰਘ। ਮਹਾਂਪੁਰਖਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਕਥਾ ਵੀ ਕਿਹਾ ਕਿ ਜਿਹੜੇ ਵੱਡੇ ਸਨ ਉਹਨਾਂ ਦੇ ਗਿੱਟੇ ਗਿੱਟੇ ਪਾਣੀ ਆਇਆ, ਜਿਹੜੇ ਬੱਚੇ ਸੀ ਉਹਨਾਂ ਦੇ ਗੋਡੇ ਗੋਡੇ ਪਾਣੀ ਆਇਆ, ਗੋਡੇ ਤੋਂ ਉੱਪਰ ਕਿਸੇ ਦੇ ਨਹੀਂ। ਸਾਰੀ ਸੰਗਤ ਪਾਰ ਲਾਂਗੇ। ਤੇ ਪਾਰ ਲੰਘਦਿਆਂ ਹੀ ਜਿਹੜੀ ਬਿਮਾਰੀ ਤੋਂ ਭਾਈ ਗੁਰਦਾਸ ਲੋਕਾਂ ਨੂੰ ਬਚਾ ਰਹੇ ਨੇ, ਤੇ ਅੱਜ ਸੂਖਮ ਰੂਪ ਹੋ ਕਰਕੇ ਭਾਈ ਗੁਰਦਾਸ ਨੂੰ ਜਿੰਬੜ ਗਈ ਕਿ ਮੈਂ ਇੰਨੀ ਸੰਗਤ ਨੂੰ ਸ਼ਬਦ ਦੇ ਆਸਰੇ ਨਦੀ ਤੋਂ ਪਾਰ ਲੰਘਾ ਰਿਹਾ ਤੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਥੋੜ੍ਹੀ ਜਿਹੀ ਵਿੱਚ ਕਿਤੇ ਨਾ ਕਿਤੇ ਮੈਂ ਆ ਗਈ, ਮੇਰੇ ਦੁਆਰਾ ਹੋਇਆ। ਤੇ ਗੁਰੂ ਨੂੰ ਇਹ ਪ੍ਰਵਾਨ ਨਹੀਂ, ਹਉਮੈ ਕਰੀ ਤਾਂ ਤੂੰ ਨਾਹੀ, ਤੂੰ ਹੋਵੇ ਹਉ ਨਾਹੇ, ਬੂਝੋ ਗਿਆਨੀ ਬੂਝਣਾ, ਇਹ ਅਕਥ ਕਥਾ ਬਣਨਾ। ਹਉ ਹੋ ਮੈਂ ਮੈਂ ਵਿੱਚੋਂ ਹੋਵੇ, ਦੂਜਾ ਮੇਟੀ ਇੱਕ ਹੋਵੇ। ਹਉਮੈ ਦੇ ਵਿੱਚ ਸ਼ਬਦ ਗਾਵਿਆ ਉਹ ਥਾਂ ਹੀ ਨਹੀਂ ਪੈਂਦਾ, ਹਉਮੈ 'ਚ ਸੁਣਿਆ ਉਹ ਥਾਂ ਹੀ ਨਹੀਂ ਪੈਂਦਾ, ਹਉਮੈ 'ਚ ਸੇਵਾ ਕੀਤੀ ਉਹ ਥਾਂ ਹੀ ਨਹੀਂ ਪੈਂਦੀ, ਹਉਮੈ 'ਚ ਦਾਨ ਕੀਤਾ ਉਹ ਥਾਂ ਹੀ ਨਹੀਂ ਪੈਂਦਾ, ਹਉਮੈ 'ਚ ਕੋਈ ਵੀ ਕਰਤਵ ਕਰਦੇ ਦਾ ਥਾਂ ਨਹੀਂ ਪੈਂਦਾ। ਹਉਮੈ ਤੋਂ ਪਰੇ ਹੋ ਕੇ ਜੋ ਕਰੇਗਾ ਸਭ ਕੁਛ ਹੀ ਬਰਬਾਦ। ਕਿਤੇ ਕਬੀਰ ਸਾਹਿਬ ਦੀ ਇਹ ਗੱਲ ਧਿਆਨ ਨਾਲ ਸੁਣੀ ਜਿਨ੍ਹਾਂ ਨੇ ਕਿ ਨਾ ਹਮ ਕੀਆ ਨਾ ਕਰੇਂਗੇ। ਦੇਖੋ ਕੈਸਾ ਨਿਸ਼ਚੈ, ਆਉਣ ਵਾਲੇ ਸਮੇਂ 'ਚ ਵੀ ਕਬੀਰ ਕੁਛ ਨਹੀਂ ਕਰ ਸਕੇ। ਨਾ ਕਰ ਸਕੇ ਸਰੀਰ, ਮੇਰਾ ਸਰੀਰ ਵੀ ਕੁਛ ਨਹੀਂ ਕਰ ਸਕੇ, ਇਹਦੇ 'ਤੇ ਨਿਸ਼ਚਾ ਰੱਖਣਾ, ਇਹੀ ਅਸਲੀ ਬਾਤ ਹੈ। ਅਤੇ ਅੱਗੇ ਜਾਂਦੇ ਹਨ, ਬੌਲੀ ਸਾਹਿਬ 'ਤੇ ਇਸ਼ਨਾਨ ਕੀਤਾ, ਪਵਿੱਤਰ ਸਥਾਨ ਗੁਰੂ ਕੇ ਸੰਸਕਾਰ ਸਥਾਨ 'ਤੇ ਦਰਸ਼ਨ ਕੀਤੇ। ਗੋਇੰਦਵਾਲ ਸਾਹਿਬ ਤੋਂ, ਇਹ ਤਾਂ ਹੁਣ ਭਾਈ ਸਾਹਿਬ ਦਾ ਆਪਣਾ ਇੱਕ ਜੱਦੀ ਪਿੰਡ ਹੈ, ਉੱਥੇ ਭੱਲਿਆਂ ਦੀ ਬੰਸ ਹੈ। ਗੁਰੂ ਅਮਰਦਾਸ ਮਹਾਰਾਜ ਦੇ ਛੋਟੇ ਭਰਾ ਈਸ਼ਰਦਾਸ ਦੇ ਪੁੱਤਰ ਨੇ ਭਾਈ ਗੁਰਦਾਸ ਜੀ, ਗੁਰੂ ਅਮਰਦਾਸ ਮਹਾਰਾਜ ਤਾਂ ਲੱਗਦੇ ਸੀ ਇਹਨਾਂ ਦੇ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਬੇਟੀ ਬੀਬੀ ਭਾਨੀ ਗੁਰੂ ਰਾਮਦਾਸ ਸਾਹਿਬ ਨੂੰ ਕਿਹਾ ਇਹ ਰਿਸ਼ਤੇਦਾਰੀ। ਭਾਈ ਗੁਰਦਾਸ ਸਾਹਿਬ ਜੀ ਨੇ ਚਾਰ ਗੁਰੂ ਸਾਹਿਬਾਨਾਂ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕੀਤੀ। ਪਹਿਲਾਂ ਘਰ ਦੇ ਵਿੱਚ ਤਾਇਆ ਗੁਰੂ, ਸਗਾ ਤਾਇਆ ਗੁਰੂ ਹੈ, ਗੁਰੂ ਲੱਭਣ ਦੀ ਕਿਤੇ ਲੋੜ ਨਹੀਂ ਪਈ, ਘਰ ਦੇ ਵਿੱਚ ਹੀ ਗੁਰੂ ਮਿਲ ਗਏ। ਤਾਏ ਗੁਰੂ ਦੀ ਗੋਦ ਵਿੱਚ ਪਲਿਆ ਭਾਈ ਗੁਰਦਾਸ ਵੱਡਾ ਹੋਇਆ ਤੇ ਉੱਧਰ ਗੁਰਤਖਤ ਦੀ ਪੀੜ੍ਹੀ ਬਦਲੀ ਤੇ ਨਾਲ ਰਿਸ਼ਤੇਦਾਰੀ ਵੀ ਬਦਲੀ। ਪਹਿਲਾ ਗੁਰੂ ਤਾਇਆ ਲੱਗਦਾ ਸੀ ਤੇ ਦੂਸਰਾ ਗੁਰੂ ਬਹਿਨੋਈਆ ਲੱਗਦਾ ਸੰਸਾਰ ਦੀ ਰਿਸ਼ਤੇਦਾਰੀ ਵਿੱਚ। ਤੇ ਹੁਣ ਇਸ ਤੋਂ ਅਗਲਾ ਗੁਰੂ ਭਾਣਜਾ ਲੱਗਦਾ, ਭੈਣ ਦਾ ਪੁੱਤਰ ਹੈ। ਮਾਮੇ ਤੇ ਭਾਣਜੀ ਦੀ ਰਿਸ਼ਤੇਦਾਰੀ ਦੀ ਵੀ ਇੱਕ ਆਪਣੀ ਕਿਸਮ ਹੈ ਗੁਰੂ ਪਿਆਰ, ਜਿਵੇਂ ਦਾਦੇ ਤੇ ਪੋਤਰੇ ਦੇ ਪਿਆਰ ਦਾ ਇੱਕ ਵੱਖਰਾ ਆਨੰਦ ਹੈ ਨਾ ਸੰਸਾਰ ਦੇ ਗ੍ਰਿਸ਼ਤੇ ਪੱਖ ਵਿੱਚ। ਮਾਂ ਤਾਂ ਮਾਂ ਹੀ ਹੈ, ਪਰ ਜਦੋਂ ਕੋਈ ਦੋ ਵਾਰ ਮਾਂ ਦਾ ਸ਼ਬਦ ਵਰਤੇਗਾ ਨਾ, ਮਾਂ ਮਾਂ ਦੋ ਵਾਰ ਕਹੇਗਾ ਤਾਂ ਮਾਮਾ ਬਣਦਾ। ਦੋ ਵਾਰੀ ਮਾਂ ਸ਼ਬਦ ਹੈ ਇਹਦੇ ਵਿੱਚ। ਤੇ ਮਾਮੇ ਭਾਣਜੀ ਦੀ ਰਿਸ਼ਤੇਦਾਰੀ ਤੇ ਭਾਈ ਗੁਰਦਾਸ ਸਾਹਿਬ ਦੇ ਅੰਦਰ ਇੱਕ ਸੋਚ ਖੁਰੀ ਕਿ ਭਾਣਜਿਆਂ ਵਿੱਚੋਂ ਸਭ ਤੋਂ ਛੋਟਾ ਭਾਣਜਾ ਮੇਰਾ, ਮੈਂ ਦੇਖਾਂ ਤਾਂ ਸਹੀ ਕਿ ਐਡੀ ਵੱਡੀ ਗੁਰਤਾ ਗੱਡੀ ਦੀ ਜ਼ਿੰਮੇਵਾਰੀ ਚੁੱਕ ਲਏਗਾ। ਆਖਿਰ ਗੁਰੂ ਨੇ ਪਰਖ ਕੇ ਬਣਾਇਆ ਹੋਣਾ, ਪਰ ਮੈਂ ਵੀ ਦੇਖਾਂ ਤਾਂ ਸਹੀ ਜਾ ਕੇ ਛੋਟਾ ਸਰੀਰ ਦੇ ਵਿੱਚ ਉਮਰ ਦੇ ਵਿੱਚ, ਪਰ ਉਂਝ ਨੇਕ ਸੁਭਾਅ ਇਹ ਵੀ ਪਤਾ ਹੈ। ਦੋ ਵਿਚਾਰਾਂ ਲੈ ਕੇ ਚੱਲੇ ਨੇ, ਜਿਹੜੀ ਵਿਚਾਰ ਖੜਖੜਾਹਟ ਕਰ ਰਹੀ ਹੈ ਨਾ ਵੀ ਮੈਂ ਸੰਗਤ ਨੂੰ ਲੰਘਾ ਕੇ ਲੈ ਕੇ ਆਇਆ ਬਾਹਰ, ਅਤੇ ਜਦੋਂ ਭਾਈ ਸਾਹਿਬ ਜੀ ਇੱਥੋਂ ਲੰਗਰ ਪਾਣੀ ਛੱਕ ਕੇ ਤੁਰਨ ਲੱਗੇ, ਛੋਟੇ ਛੋਟੇ ਬੱਚੇ ਆਪਣੀ ਖੇਡ ਵਿੱਚ ਇੰਨੇ ਮਸਤ, ਕਈ ਵਾਰੀ ਬੱਚੇ ਖੇਡਦੇ ਹੋਣਗੇ ਤੁਸੀਂ ਆਵਾਜ਼ ਮਾਰੋ ਇਹਨਾਂ ਨੂੰ ਪਤਾ ਨਹੀਂ ਚੱਲਦਾ ਵੀ ਕਿਸੇ ਨੇ ਆਵਾਜ਼ ਮਾਰੀ, ਇਹ ਇੰਨਾ ਇਕਾਗਰ ਹੋ ਕੇ ਖੇਡ ਖੇਡਦੇ ਆ। ਇਹਨਾਂ ਕੋਲੋਂ ਸਿੱਖਿਆ ਲੈਣ ਵਾਲੀ ਹੈ, ਇਹ ਵੀ ਗੁਰੂ ਨੂੰ ਇੱਕ ਥਾਂ 'ਤੇ ਇਹਨਾਂ ਕੋਲੋਂ ਸਿੱਖਿਆ ਲੈਣ ਵਾਲੀ ਹੈ। ਜੇ ਭਜਨ ਕਰਨਾ ਤਾਂ ਇੰਨਾ ਇਕਾਗਰ ਹੋ ਕੇ ਕਰੋ ਜਿੰਨਾ ਅਸੀਂ ਖੇਡ ਵਿੱਚ ਇਕਾਗਰ ਹੋਇਆ, ਸਿੱਖਿਆ ਤਾਂ ਕਿਤੋਂ ਵੀ ਮਿਲ ਸਕਦੀ। ਤਾਂ ਉਹ ਬੱਚੇ ਖੇਡਦੇ ਨੇ, ਉਹਨਾਂ ਨੇ ਦੇਖਿਆ ਵੀ ਭਾਈ ਗੁਰਦਾਸ ਆਉਂਦਾ ਜਾਂ ਸਕਦਿਆਂ ਦੇ, ਉਹ ਆਪਣੀ ਖੇਡ ਵਿੱਚ ਮਸਤ ਹੈ। ਇੱਕ ਬੱਚਾ ਬੋਲਿਆ ਵੀ ਕੌਣ ਜਿੱਤੂਗਾ, ਜਿੱਤੂਗਾ ਤਾਂ ਬਈ ਦੇਖ ਰਿਹਾ ਵੀ ਨਾ ਤੂੰ ਜਿੱਤੇਗਾ ਨਾ ਮੈਂ ਜਿੱਤੇਗਾ। ਕਹਿੰਦੇ ਫਿਰ ਹੋਰ ਜਿੱਤੂ ਕੌਣ, ਪੱਖ ਤਾਂ ਦੋ ਹੀ ਦਿੱਤੇ, ਤੂੰ ਜਿੱਤੇਗਾ ਜਾਂ ਮੈਂ ਵਿੱਚ। ਕਹਿੰਦਾ ਨਹੀਂ, ਨਾ ਤੂੰ ਜਿੱਤੇਗਾ ਨਾ ਮੈਂ ਜਿੱਤੇਗਾ, ਜਿੱਤੇਗਾ ਉਹ ਜਿਹਦੇ 'ਤੇ ਗੁਰੂ ਅਮਰਦਾਸ ਦੀ ਕਿਰਪਾ ਹੋਵੇ, ਆਖੋ ਸਤਨਾਮ, ਬਸ ਉਹਦੀ ਜਿੱਤ ਹੋ ਜਾਏਗੀ। ਜਿਹਦੇ ਵੱਲ ਗੁਰੂ ਹੈ ਉਹਦੀ ਜਿੱਤ ਹੈ। ਭਾਈ ਗੁਰਦਾਸ ਦੇ ਪੈਰਾਂ ਹੇਠ ਦੀ ਜ਼ਮੀਨ ਖਿਸਕ ਗਈ। ਇੱਕ ਬੰਟੇ ਖੇਡਣ ਵਾਲਾ ਬੱਚਾ, ਇੱਕ ਛੋਟੀ ਜਿਹੀ ਖੇਡ ਖੇਡਣ ਵਾਲਾ, ਹਾਲਾਂਕਿ ਬੱਚਾ ਉਹ ਆਪਣੀ ਹੰਗਤਾ ਤੋਂ ਪਰੇ ਹੋ ਕੇ ਖੇਡ ਖੇਡ ਰਿਹਾ, ਮੈਂ ਕੀ ਕਰ ਬੈਠਾ। ਭਾਈ ਗੁਰਦਾਸ ਦੇ ਅੱਖਾਂ ਵਿੱਚ ਹੰਝੂ ਆ ਗਏ, ਚੋਟ ਲੱਗੀ, ਐਡਾ ਵਿਦਵਾਨ ਹੋ ਕੇ ਤੂੰ ਐਡੀ ਭੁੱਲ ਕਰ ਬੈਠਾ। ਭਾਈ ਗੁਰਦਾਸ ਨੇ ਨੀ ਕੀਤੀ ਸ਼ਰਮ, ਉਹਨੇ ਨੀ ਕੀਤੀ ਸੰਗ। ਉਸ ਵੇਲੇ ਉਹ ਬੱਚੇ ਦੇ ਪੈਰ ਫੜ ਕੇ ਨਾ ਕਹਿਣ ਲੱਗਾ, ਬੱਚਿਆ ਤੂੰ ਤਨ ਹੈ ਬਸ। ਹੇ ਸਤਿਗੁਰੂ ਗੁਰੂ ਅਮਰਦਾਸ, ਜਿਹੜਾ ਇਸ ਬੱਚੇ ਨੂੰ ਨਿਸ਼ਚਾ ਦਿੱਤਾ ਹੈ ਤੇ ਮੈਨੂੰ ਵੀ ਇਹੋ ਜਿਹਾ ਨਿਸ਼ਚਾ ਦੇ, ਮੈਂ ਆਪਣੇ ਨਿਸ਼ਚੇ ਤੇ ਡੋਲ ਗਿਆ ਮਹਾਰਾਜ। ਮੈਨੂੰ ਹੁਣ ਪਛਤਾਵਾ ਹੈ ਕਿ ਮੈਂ ਸੰਗਤ ਨੂੰ ਪਾਰ ਕਰਕੇ ਲੱਗਿਆ, ਦਾਤਾ ਮੈਨੂੰ ਬਖਸ਼ ਦੇ। ਤੁਰ ਪਏ, ਅੰਮ੍ਰਿਤਸਰ ਸਾਹਿਬ ਪਹੁੰਚੇ। ਹੁਣ ਮਨ ਦੇ ਵਿੱਚ ਇੱਕ ਤਾਂ ਇਹ ਖਿਆਲ ਹੈ, ਦੂਸਰਾ ਵੀ ਹੁਣ ਪਰਖਣਾ ਜਦੋਂ ਗੁਰੂ ਸਿੱਖ ਦੀ ਕਰਦਾ ਥੋੜ੍ਹਾ ਜਿਹਾ ਮੇਰਾ ਨਿਸ਼ਚਾ ਹੋ ਜਾਏਗਾ ਵੀ ਗੁਰੂ ਸਾਹਿਬ ਸੰਗਤ ਨੂੰ ਪਾਰ ਲੰਘਣ ਦੀ ਗੱਲ ਆਪ ਅੰਤਰਯਾਮਤਾ ਨਾਲ ਬੁੱਝ ਲਈ ਤਾਂ ਮੈਂ ਸਮਝਾਂਗਾ ਵੱਡੇ ਗੁਰੂ ਸਾਹਿਬਾਨਾਂ ਵਰਗੀ ਹੀ ਸ਼ਕਤੀ ਅਤੇ ਅੰਤਰਯਾਮਤਾ। ਅਤੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਨਮੁੱਖ ਭਾਈ ਸਾਹਿਬ ਜੀ ਜਾਂਦੇ ਹੈ, ਗੁਰੂ ਸਾਹਿਬ ਜੀ ਨੇ ਸੰਸਾਰਕ ਮਰਿਆਦਾ ਨੂੰ ਵੀ ਮੁੱਖ ਰੱਖਿਆ ਵੀ ਮਾਮੇ ਦਾ ਸਥਾਨ ਪਿਤਾ ਵਰਗਾ ਹੀ ਹੁੰਦਾ, ਉੱਠ ਕੇ ਸਤਿਕਾਰ ਕੀਤਾ, ਇਹ ਪੁਰਾਤਨ ਗੁਰਸਿੱਖ ਹੱਥ ਜੋੜ ਕੇ ਜੀ ਬੜੀ ਕਿਰਪਾ ਕੀਤੀ ਦਰਸ਼ਨ ਦਿੱਤੇ। ਭਾਈ ਗੁਰਦਾਸ ਨੂੰ ਗੱਲ ਨਹੀਂ ਕਰਨ ਦਿੱਤੀ, ਕਹਿੰਦੇ ਭਾਈ ਗੁਰਦਾਸ ਤੁਸੀਂ ਧੰਨ ਹੋ, ਨਹੀਂ ਤਾਂ ਸੰਗਤ ਬੜੀ ਤੰਗ ਹੁੰਦੀ ਕਿਨਾਰੇ ਦੇ ਉੱਤੇ, ਬੇੜੀਆਂ ਵਾਲੇ ਤਾਂ ਚਲੇ ਗਏ ਸੀ ਨਾ, ਤੁਸੀਂ ਤਾਂ ਨਾਮ ਦੇ ਸਹਾਰੇ ਸੰਗਤ ਪਾਰ ਕਰ ਦਿੱਤੀ। ਭਾਈ ਗੁਰਦਾਸ ਨੇ ਨੱਠ ਕੇ ਜਾ ਕੇ ਸ਼ਰਨ ਪੜ ਲਏ, ਕਹਿਣ ਲੱਗੇ ਦਾਤਾ ਬਸ ਇਸ ਤੋਂ ਅੱਗੇ ਕੁਛ ਨਾ ਕਹੀ। ਇਸ ਹੰਗਤਾਂ ਨੂੰ ਮੈਂ ਉੱਥੇ ਛੱਡ ਆਇਆ ਜਿੱਥੇ ਚਿੰਬੜੀ ਸੀ। ਕਹਿਣ ਲੱਗੇ ਨਹੀਂ ਨਹੀਂ ਭਾਈ ਗੁਰਦਾਸ, ਤੇਰੇ ਵਰਗਾ ਮਹਾਨ ਸਿੱਖ ਫਿਰ ਤੂੰ ਐਡਾ ਵੱਡਾ ਮਹਾਨ ਕਿ ਨਿੱਕੇ ਨਿੱਕੇ ਬੱਚਿਆਂ ਦੇ ਪੈਰੀ ਵੀ ਪੈ ਗਿਆ। ਇਹ ਦੋ ਗੱਲਾਂ ਸੁਣ ਕੇ ਕਹਿਣ ਲੱਗਾ ਜੀ ਬਸ ਹੁਣ ਹੋਰ ਕੁਛ ਪਰਖਣਾ ਦੀ ਲੋੜ ਨਹੀਂ। ਉਥਾਨਕਾ ਦੇ ਮੁਤਾਬਕ ਉਸ ਤੋਂ ਬਾਅਦ ਫਿਰ ਗੱਲ ਚੱਲਦੀ ਹੈ ਵੀ ਭਾਈ ਸਾਹਿਬ ਨੂੰ ਕਿਹਾ ਲੰਗਰ ਤਿਆਰ ਹੈ ਵੀ ਚਲੋ ਪੰਗਤ ਲੱਗ ਗਈ, ਗੁਰੂ ਸਾਹਿਬ ਜੀ ਨੇ ਆਪ ਵੀ ਪੰਗਤ ਵੀ ਛਕਿਆ, ਭਾਈ ਗੁਰਦਾਸ ਨੇ ਛਕਿਆ, ਉਹਨਾਂ ਛਕਿਆ। ਅਤੇ ਇਹ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਨਹੀਂ, ਇਹੋ ਜਿਹੇ ਵਿਦਵਾਨ ਅਤੇ ਇਹੋ ਜਿਹੇ ਸਤਿਪੁਰਸ਼ ਐਡਾ ਬੜਾ ਕਰਨੀ ਵਾਲਾ ਗੁਰਸਿੱਖ ਇਹ ਭੁਲਾਉਣੀਆਂ ਗੁਰੂ ਨੇ ਆਪ ਦਿੱਤੀਆਂ ਅਤੇ ਸਾਡੇ ਲਈ ਸਿੱਖਿਆ ਬਣ ਗਿਆ, ਇਹ ਵੀ ਗੱਲ ਹੈ। ਭਾਈ ਗੁਰਦਾਸ ਦਾ ਮਹਾਨ ਹੀ ਅਤੇ ਭਾਈ ਸਾਹਿਬ ਨੇ ਜਦੋਂ ਹੱਥਾਂ ਦੇ ਉੱਤੇ ਰੋਟੀਆਂ ਆਈਆਂ, ਮਿੱਸੀਆਂ, ਦਾਲ ਨਹੀਂ, ਸਬਜ਼ੀ ਨਹੀਂ, ਮੱਖਣ ਨਹੀਂ, ਰੁੱਖੀਆਂ ਰੋਟੀਆਂ, ਕਹਿਣ ਲੱਗਾ ਇਹ ਹੋ ਕੀ ਗਿਆ। ਗੁਰੂ ਘਰ ਦੇ ਵਿੱਚ ਤਾਂ ਪਰੰਪਰਾ ਚੱਲੀ ਆਈ ਸੀ ਜਿਸ ਥਾਂ 'ਤੇ ਖੀਰ ਦੇ ਵਿੱਚ ਵੀ ਘੀ ਪਾਇਆ ਜਾਂਦਾ ਸੀ, ਰੰਗ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ, ਘੀ ਵਾਲੀ ਖੀਰ, ਇੱਥੇ ਰੋਟੀ ਚੋਪੜੀ ਨਹੀਂ ਹੈ। ਇਹਦਾ ਮਤਲਬ ਮੇਰਾ ਭਾਣਜਾ ਗੁਰੂ ਤਾਂ ਬਣ ਗਿਆ ਵੀ ਕਿਤੇ ਨਾ ਕਿਤੇ ਹੱਥ ਘੁੱਟ ਲਿਆ ਲੰਗਰ ਵਾਲੇ ਪਾਸਿਓਂ, ਥੋੜ੍ਹੀ ਜਿਹੀ ਸ਼ੰਕਾ ਸਾਨੂੰ ਸਿੱਖਿਆ ਦੇਣ ਵਾਸਤੇ ਕਿਤੇ ਐਸਾ ਫੁਰਨਾ ਫੁਰ ਗਿਆ। ਅੰਤਰਜਾਮੀ ਸਤਿਗੁਰੂ ਕਹਿਣ ਲੱਗੇ ਉਹ ਜੇ ਮਨ ਦੇ ਵਿੱਚ ਹੀ ਸੋਚਦਾ ਵੀ ਦੇਖੋ ਮੈਂ ਇਹਨਾਂ ਦਾ ਸਤਿਕਾਰ ਦੇ ਵਿੱਚ ਮਾਮਾ ਵੀ ਲੱਗਦਾ, ਔਰ ਮੈਂ ਆਗਰੇ ਪ੍ਰਚਾਰ ਕਰਨ ਵਾਸਤੇ ਗਿਆ, ਪ੍ਰਾਹੁਣਚਾਰੀ ਵਾਲੀ ਵੀ ਗੱਲ ਹੈ, ਪੁਰਾਤਨ ਸਿੱਖਾਂ 'ਚ ਵੀ ਹੈ, ਰਿਸ਼ਤਾ ਵੀ ਵੱਡਾ, ਅਤੇ ਮੇਰਾ ਇਹ ਹਾਲ ਹੈ ਤਾਂ ਕਿਸ ਤਰ੍ਹਾਂ ਸੰਗਤਾਂ ਨੂੰ ਸੰਭਾਲਦੇ, ਲੰਗਰ ਵਾਲਾ ਪੱਖ ਤਾਂ ਢਿੱਲਾ ਹੋ ਗਿਆ। ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ ਭਾਈ ਸਾਹਿਬ ਜਿਹਾ ਜਿਹਾ ਲੰਗਰ ਤੁਸੀਂ ਛਕਿਆ ਮੈਂ ਵੀ ਦੋਵੇਂ ਜੀ ਛਕਿਆ, ਜੇ ਤਾਂ ਮੈਂ ਵੱਖਰਾ ਛਕਿਆ ਹੁੰਦਾ ਤਾਂ ਗੱਲ ਇਹ ਹੈ ਇਹ ਤਾਂ ਇੱਕ ਸਾਰ ਲੰਗਰ ਵਰਤਦਾ। ਗੁਰੂ ਦਾ ਹੁਕਮ ਜਦੋਂ ਖੀਰ ਦੇ ਵਿੱਚ ਘੀ ਪਾਉਣ ਦਾ ਸੀ, ਘੀ ਪਾਇਆ ਗਿਆ, ਦੁਬਾਰੇ ਹੁਕਮ ਹੋਏਗਾ ਹੋ ਜਾਏਗਾ, ਇਸ ਕਰਕੇ ਰੋਜੀ ਦਾਤੇ ਦਾ ਧੰਨਵਾਦ ਹੀ ਕਰਨਾ ਬਣਦਾ, ਕੋਈ ਸ਼ਿਕਾਇਤ ਨਹੀਂ ਕੁਛ ਨਹੀਂ। ਇੱਕ ਰਮਜ਼ ਮਾਰ ਦਿੱਤੀ ਇਹ ਭਾਈ ਸਾਹਿਬ ਜੀ ਤੁਸੀਂ ਮਿੱਸੀਆਂ ਰੋਟੀਆਂ ਦਾ ਉੱਤਰ ਲੈਣਾ ਚਾਹੁੰਦੇ ਹੋ ਤਾਂ ਫਿਰ ਆਪਣੀ ਭੈਣ ਨੂੰ ਜਾ ਕੇ ਮਿਲੋ, ਇਹਦਾ ਉੱਤਰ ਵੀ ਮਿਲ ਜਾਏਗਾ, ਯਾਨੀ ਮੇਰੀ ਮਾਤਾ ਬੀਬੀ ਭਾਨੇ ਉਹ ਲੰਗਰ ਦੇ ਵਿੱਚ ਡਿਊਟੀ ਕਰ ਰਹੀ ਸੀ, ਪਤਾ ਜੀ ਉੱਥੇ ਜਾਓ ਤੁਸੀਂ ਆਪਣੇ ਸਕੇ ਭਰਾ ਦੀਆਂ ਇੰਨੀਆਂ ਆਪ ਖੁਦਰੀਆਂ ਕੀਤੀਆਂ, ਇੰਨਾ ਅਪਮਾਨ ਕੀਤਾ ਹੋਇਆ ਅਤੇ ਇੰਨਾ ਸੰਤਾਪ ਦਿੱਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਵੀ ਸ਼ਬਦ ਨਿੰਦਾ ਦਾ ਆਪਣੀ ਰਸਨਾ 'ਤੇ ਨਹੀਂ ਲੈ ਕੇ ਆਉਂਦਾ, ਉੱਧਰ ਜਾ ਕੇ ਪਤਾ ਕਰੋ। ਪੁਰਾਣੇ ਸਮੇਂ 'ਚ ਭੈਣ ਭਰਾਵਾਂ ਦਾ ਬੜਾ ਪਿਆਰ ਹੁੰਦਾ ਸੀ, ਗੁਰੂ ਪਿਆਰ, ਭੈਣ ਨੇ ਵੀ ਦੇਖਿਆ ਵੀਰਾ ਆਇਆ ਅਤੇ ਵੀਰ ਨੇ ਦੇਖਿਆ ਭੈਣ ਨੂੰ, ਅਤੇ ਇੱਕ ਤਾਂ ਪੁਰਾਣਾ ਦੁੱਖ, ਤਾਜ਼ਾ ਹੀ ਸੀ ਅਜੇ ਗੁਰੂ ਰਾਮਦਾਸ ਜੀ ਗਏ ਸਨ ਸੰਸਾਰ ਤੋਂ, ਅਤੇ ਭੈਣ ਦੇ ਪੈਰੀ ਹੱਥ ਲਾ ਕੇ ਸਤਿਕਾਰ ਕੀਤਾ। ਕਹਿੰਦਾ ਬੜਾ ਸਾਡੇ ਸਮਾਜ ਵਿੱਚ ਇੰਨਾ ਸਤਿਕਾਰ ਸੀ ਭੈਣਾਂ ਦਾ, ਲੜਕੀਆਂ ਦਾ ਉਹ ਅਸਥਾਨ ਸੀ ਜਿਹੜਾ ਅੱਜ ਖੋਇਆ ਗਿਆ। ਜਿਹੜਾ ਝਗੜਾ ਪਰਿਵਾਰ ਦੇ ਵਿੱਚ ਕਦੇ ਆਪਸ ਵਿੱਚ ਹੀ ਨਾ ਨਿਬੜੇ, ਫਿਰ ਕਿਹਾ ਜਾਂਦਾ ਸੀ ਵੀ ਹੁਣ ਕੁੜੀ ਨੂੰ ਬੁਲਾਓ ਅਤੇ ਜਵਾਈ ਨੂੰ ਬੁਲਾਓ, ਉਹ ਨਿਬੇੜ ਸਕਦੇ ਆ, ਸਾਡੇ ਨਿਬੇੜਦਾ ਨਹੀਂ ਰਿਹਾ। ਭੈਣ ਦੀ ਗੱਲ ਨਹੀਂ, ਫਿਰ ਭਣੋਈਏ ਦੀ ਗੱਲ ਮੋੜੀ ਨਹੀਂ ਸੀ ਜਾਂਦੀ। ਕਹਿੰਦੇ ਚਲੋ ਜੀ, ਪ੍ਰਾਹੁਣੇ ਨੇ ਕਹਿ ਦਿੱਤਾ ਜੋ ਹੋਇਆ। ਇਹ ਸਾਡੇ ਸਮਾਜ ਦਾ ਢਾਂਚਾ ਹਿੱਲ ਗਿਆ। ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਭੈਣ ਨਾਨਕੀ ਦੇ ਪਿਆਰ ਦੀਆਂ ਇੰਨੀਆਂ ਕਹਾਣੀਆਂ ਨੂੰ ਗੁਰੂ ਪਿਆਰੇ ਹੋ, ਅੱਖਾਂ 'ਚ ਹੰਝੂ ਨੇ ਸਵਾਲ ਆਉਂਦੇ ਵੀ ਇੰਨਾ ਪਿਆਰ। ਭੈਣ ਨਾਨਕੀ ਗੁਰੂ ਨਾਨਕ ਦੇ ਚਰਨ ਪਰਸਣ ਵਾਸਤੇ, ਅਤੇ ਗੁਰੂ ਨਾਨਕ ਮੱਥੇ ਦੇ ਆਪਣੇ ਹੱਥਾਂ 'ਤੇ ਬੋਚ ਲੈਂਦੇ, ਕਹਿੰਦੇ ਭੈਣੇ ਨਾ ਮੈਂ ਤੇਰੇ ਪੈਰੀ ਹੱਥ ਲਾਵਾਂਗਾ, ਤੂੰ ਵੱਡੀ ਹੈ ਮੇਰੇ ਤੋਂ 5 ਸਾਲ। ਅਤੇ ਜਿਸ ਵੇਲੇ ਬੈਠੇ ਦੁੱਖ ਸੁੱਖ ਦੀ ਗੱਲ ਕਰਦਿਆਂ 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 ਉਹ ਗੱਲ ਆਖਰ ਕਿੱਡਾ ਹੀ ਦੁੱਖ ਹੋਵੇ ਉਹ ਥੋੜ੍ਹੇ ਸਮੇਂ ਤੋਂ ਬਾਅਦ ਨਾ, ਅਤੇ ਉਹ ਗੱਲ ਦੇ ਵਿੱਚੋਂ ਕੋਈ ਹੋਰ ਗੱਲ ਚੱਲ ਕੇ ਨਾ ਦੁਨਿਆਵੀ ਗੱਲਾਂ ਸ਼ੁਰੂ ਹੋ ਜਾਂਦੀਆਂ। ਜਵਾਨ ਮੌਤਾਂ 'ਤੇ ਵੀ ਮੈਂ ਐਸਾ ਦੇਖਿਆ। ਅਤੇ ਵਿੱਚ ਗੱਲ ਚੱਲਦੀ ਚੱਲਦੀ ਕਹਿਣ ਲੱਗੇ, ਭੈਣਾਂ ਹੋਰ ਤਾਂ ਸਾਰਾ ਕੁਛ ਠੀਕ ਹੈ, ਚਲੋ ਅੰਤਰਜਾਮੀ ਵੀ ਨਾ ਮੈਂ, ਗੁਰੂ ਸਾਹਿਬ ਨੇ ਤਾਂ ਪਰਖਣਾ ਕਰਕੇ ਗੁਰਤਾ ਗੱਦੀ ਦਿੱਤੀ ਹੈ, ਉਹਨਾਂ ਦੀ ਕੀਤੀ ਤਾਂ ਕਿੰਤੂ ਨਹੀਂ ਕੋਈ, ਪਰ ਮੇਰੀ ਪਰਖਣਾ 'ਚ ਵੀ ਮੇਰਾ ਭਾਣਜਾ ਯੋਗ ਹੈ ਗੁਰੂ ਬਣਨ ਦੇ, ਇਹਦੇ 'ਚ ਤਾਂ ਗੁਰੂ ਬਣਿਆ ਤਾਂ ਠੀਕ ਹੈ, ਮੈਨੂੰ ਕੋਈ ਸ਼ੰਕਾ ਨਹੀਂ। ਪਰ ਇੱਕ ਗੱਲ ਭੈਣੇ ਦੱਸ ਵੀ ਵੱਡੇ ਗੁਰੂਆਂ ਦੇ ਲੰਗਰ 'ਚ ਖੀਰ 'ਚ ਵੀ ਘੀ ਪਾਇਆ ਜਾਂਦਾ ਸੀ, ਇੱਥੇ ਤਾਂ ਮਿਸੀਆਂ ਰੋਟੀਆਂ ਆ ਗਈਆਂ, ਇਹ ਕੀ ਬਣ ਗਿਆ? ਕਹਿਣ ਲੱਗੀ, ਭਰਾ ਜੀ ਇਹ ਮੇਰੇ ਵੱਡੇ ਪੁੱਤਰਾਂ ਦੀ ਕਰਤੂਤ ਹੈ, ਤੇਰੇ ਵੱਡੇ ਭਾਣਜਿਆਂ ਦੀ, ਦੋਨੇ ਰਲ ਗਏ ਨਾ, ਮਹਾਂਦੇਵ ਵੀ ਰਲ ਗਿਆ ਪ੍ਰਿਥੀ ਜੰਦ ਦੇ ਨਾਲ। ਅੱਗੇ ਕੀ ਹੋਇਆ? ਕਹਿੰਦੇ ਜਿੰਨੀ ਗਰਾਹੀ ਆਉਂਦੀ ਹੈ ਬਾਹਰ ਤੋਂ, ਉਹ ਇਹ ਦੋਨੇ ਗਰਾਹ ਕੇ ਇੱਕ ਥਾਂ ਜਮ੍ਹਾਂ ਕਰ ਰਹੇ, ਲੰਗਰ ਦੇ ਵਿੱਚ ਰਸਤਾ ਆਉਣੀਆਂ ਬੰਦ ਹੋ ਗਈਆਂ। ਮੈਂ ਕਿੰਨੀ ਵਾਰ ਕਿਹਾ, ਇਹ ਨਹੀਂ ਧਿਆਨ ਦਿੰਦੇ। ਕਹਿੰਦੇ ਨਹੀਂ ਮਾਤਾ, ਜੋ ਗੁਰੂ ਦੇ ਹੁਕਮ ਵਿੱਚ ਆ ਰਿਹਾ ਇਹ ਲੰਗਰ 'ਤੇ ਲਾਉਣਾ। ਦੂਸਰਾ ਵੀ ਕੀਮਤੀ ਵਸਤੂਆਂ ਵੇਚ ਵੇਚ ਕੇ ਵੀ ਹਰਿਮੰਦਰ ਸਾਹਿਬ 'ਤੇ ਲਾ ਦਿੱਤੀਆਂ। ਹਰਿਮੰਦਰ ਸਾਹਿਬ ਸੋਹਣਾ ਬਣਾਉਣਾ, ਹੁਣ ਪੈਸੇ ਦਾ ਕੰਮ ਤਾਂ ਪੈਸੇ ਨਾਲ ਹੋਣਾ, ਲੰਗਰ ਕੰਮ ਸੰਕੋਚਿਆ ਗਿਆ ਅਤੇ ਇਮਾਰਤਾਂ ਦੇ ਪੈਸੇ ਲੱਗਦੇ ਆ। ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਨ, ਇਹ ਹਰਿਮੰਦਰ ਸਾਹਿਬ ਐਸਾ ਬਣਾਉਣਾ ਹੈ, ਔਰ ਹਰਿਮੰਦਰ ਸਾਹਿਬ ਦੇ ਦਰਸ਼ਨ ਹੀ ਮੇਰੇ ਦਰਸ਼ਨ ਹੋਣਗੇ। ਇੱਥੇ ਤੱਕ ਬਚਨ ਗੁਰੂ ਰਾਮਦਾਸ ਦੇ। ਜਦੋਂ ਕੋਈ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੇ ਤਾਂ ਸਮਝ ਲਓ ਗੁਰੂ ਰਾਮਦਾਸ ਦੇ ਦਰਸ਼ਨ ਹੋ ਰਹੇ। ਇਸ ਕਰਕੇ ਭਰਾ ਜੀ ਇਹ ਤਾਂ ਸ਼ੁਕਰ ਕਰ, ਕਈ ਵਾਰੀ ਤਾਂ ਲੰਗਰ ਮਸਤਾਨਾ ਹੀ ਹੋ ਜਾਂਦਾ, ਅੱਜ ਤਾਂ ਮਿੱਸੀਆਂ ਰੋਟੀਆਂ ਹੈਗੀਆਂ ਸੀ ਸੁੱਖ ਨਾਲ, ਕਈ ਵਾਰੀ ਇਹ ਵੀ ਨਹੀਂ ਹੁੰਦੀਆਂ। ਭਾਈ ਗੁਰਦਾਸ ਨੇ ਕਿਹਾ ਵੀ ਇਹ ਤਾਂ ਕੁਛ ਕਰਨਾ ਪਊਗਾ। ਉਹਨਾਂ ਨੇ ਫਿਰ ਉੱਦਮ ਕੀਤਾ, ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਯਾਦ ਦਾ ਗੁਰਦੁਆਰਾ ਸਾਹਿਬ ਬਣਿਆ ਪਿਪਲੀ ਸਾਹਿਬ, ਉੱਥੇ ਜਾ ਕੇ ਬੈਠੇ। ਪਿਸ਼ਾਵਰ ਦੀ ਸੰਗਤ ਆ ਰਹੀ ਸੀ, ਪਤਾ ਚੱਲਿਆ, ਉਹਨੇ ਜਾ ਕੇ ਮੰਜੀ ਸਾਹਿਬ ਰੱਖੀ, ਚੌਰ ਰੱਖਿਆ, ਗੁਰਤਾ ਗੱਦੀ ਦੇ ਚਿੰਨ ਰੱਖ ਕੇ, ਅਤੇ ਜਦੋਂ ਸੰਗਤਾਂ ਆਈਆਂ ਪਹਿਲਾਂ ਜਲ ਪਾਣੀ ਛਕਾਇਆ ਅਤੇ ਬੈਠ ਕੇ ਉਪਦੇਸ਼ ਦਿੱਤਾ, ਨਾਲ ਦੱਸਿਆ ਕਿ ਗੁਰੂ ਪਿਆਰੇ ਹੋ ਤੁਸੀਂ ਗੁਰੂ ਦੇ ਦਰਸ਼ਨ ਕਰਨ ਆਏ ਹੋ ਨਾ। ਹਾਂਜੀ ਗੁਰੂ ਦੇ ਦਰਸ਼ਨ। ਇਹਦੇ ਵਿੱਚ ਧਿਆਨ ਨਾਲ ਸੁਣੋ ਵੀ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ, ਉਹਨਾਂ ਦੇ 3 ਸਾਹਿਬਜ਼ਾਦੇ ਸਨ, ਵੱਡਾ ਪ੍ਰਿਥੀ ਚੰਦ, ਛੋਟਾ ਮਹਾਂਦੇਵ। ਉਦੋਂ ਛੋਟਾ ਜਿਹੜਾ ਹੈ ਉਹਨਾਂ ਦਾ ਨਾਮ ਗੁਰੂ ਅਰਜਨ ਦੇਵ ਹੈ। ਗੁਰਤਾ ਗੱਦੀ ਦਾ ਮਾਲਕ ਕੇਵਲ ਅਤੇ ਕੇਵਲ ਗੁਰੂ ਅਰਜਨ ਦੇਵ ਹੈ। ਇਸ ਕਰਕੇ ਧੋਖਾ ਨਹੀਂ ਖਾਣਾ, ਅਤੇ ਭੇਟਾ ਗੁਰੂ ਨੂੰ ਦਿੱਤੀ ਪ੍ਰਵਾਨ ਹੋਏਗੀ, ਕਿਸੇ ਪਖੰਡੀ ਨੂੰ ਦਿੱਤੀ ਪ੍ਰਵਾਨ ਨਹੀਂ ਹੋਏਗੀ, ਭਾਵੇਂ ਗੁਰੂ ਕੀ ਅੰਸ ਬੰਸੀ ਕਿਉਂ ਨਾ ਹੋਵੇ। ਸੰਗਤਾਂ ਨੇ ਸਾਰੀਆਂ ਭੇਟਾ, ਭਾਈ ਸਾਹਿਬ ਜੀ ਵੀ ਸਾਰੀ ਭੇਟਾ ਅਸੀਂ ਇੱਥੇ ਅਰਪਣ ਕਰਦੇ ਹਾਂ, ਤੁਸੀਂ ਨਾਲ ਜਾ ਕੇ ਗੁਰੂ ਦੇ ਅਰਪਣ ਕਰਦੇ। ਸਾਰੀ ਭੇਟਾ ਉੱਥੇ ਆਈ, ਤੇ ਲੰਗਰ ਵਿੱਚ ਰਸਤਾਂ ਬਸਤਾਂ ਆਉਣ ਲੱਗੀਆਂ ਅਤੇ ਫਿਰ ਮਹਾਂਦੇਵ ਨੂੰ ਔਰ ਪਿਰਥੀ ਚੰਦ ਨੂੰ ਬੜੀ ਤਕਲੀਫ ਹੋਈ। ਉਹ ਲੱਗੇ ਕੁਛ ਬਚਨ ਇੱਧਰ ਉੱਧਰ ਦੇ ਕਰਨ, ਦੇਖੋ ਜੀ ਮਾਮਾ ਸਾਰਿਆਂ ਦਾ ਸਾਂਝਾ ਹੁੰਦਾ ਹੈ ਅਤੇ ਪਿਤਾ ਨੇ ਤਾਂ ਸਾਡੇ ਨਾਲ ਬੇਇਨਸਾਫੀ ਕੀਤੀ ਅਤੇ ਬਾਬਾ ਬੁੱਢਾ ਸਾਹਿਬ ਵਰਗੇ ਗੁਰਸਿੱਖ ਉਹ ਵੀ ਸਾਡੇ ਨਾਲ ਬੇ, ਇਹਨਾਂ ਨੂੰ ਹੋ ਪਤਾ ਨਹੀਂ ਕੀ ਗਿਆ, ਇਹ ਸਾਂਝਾ ਰਿਸ਼ਤੇਦਾਰ ਸੀ ਇਹਦੇ 'ਤੇ ਆ ਸੀ, ਲਓ ਜੀ ਇਹ ਵੀ ਛੋਟੇ ਭਰਾ ਦੇ ਬਣ ਗਏ ਕਿ ਮਹਾਂਦੇਵ ਹੁਣ ਆਪਾਂ ਨੂੰ ਕੁਛ ਆਪ ਕਰਨਾ ਪਊਗਾ। ਇਹ ਚੱਲ ਪਏ ਗ੍ਰਾਹੀ ਕਰਨ ਵਾਸਤੇ ਵੀ ਆਪਾਂ ਉੱਥੇ ਹੀ ਚੱਲਦੇ ਹਾਂ, ਇੱਥੇ ਆਉਣ ਦੀ ਲੋੜ ਨਹੀਂ ਹੈਗੀ। ਨਾਲ ਉਹਨਾਂ ਦੇ ਬੂਹਰੇ ਰੱਖੇ ਹੋਏ ਸੀ ਮਸੰਦ ਜਿਹੜੇ ਇਹ ਦੱਸਣ ਵਾਲੇ ਸੀ, ਦੋਨਾਂ ਨੂੰ ਹੀ ਗੁਰੂ ਦੱਸਦੇ। ਜਿਹੜੇ ਮਹਾਂਦੇਵ ਦੇ ਮਸੰਦ ਸੀ ਉਹ ਮਹਾਂਦੇਵ ਨੂੰ ਗੁਰੂ ਕਹਿੰਦੇ ਸੀ, ਪ੍ਰਿਥੀ ਇਹਨਾਂ ਦੋਨਾਂ 'ਚ ਵੀ ਇੰਨਾ ਕੰਦਰ ਹੈ ਸੀ। ਅਤੇ ਭਾਈ ਗੁਰਦਾਸ ਨੂੰ ਪਤਾ ਚੱਲਿਆ ਵੀ ਇਹ ਤਾਂ ਉੱਥੇ ਪਹੁੰਚ ਗਏ, ਭਾਈ ਗੁਰਦਾਸ ਨੇ ਚਿੱਠੀਆਂ ਲਿਖ ਦਿੱਤੀਆਂ ਸੰਤਾਂ, ਧੋਖਾ ਨਹੀਂ ਖਾਣਾ। ਅਤੇ ਰਸਤਾਂ ਬਸਤਾਂ ਸਿੱਧੀਆਂ ਆਉਣ ਲੱਗੀਆਂ। ਉਸ ਦਿਨ ਦੀ ਇਤਿਹਾਸ ਕਹਿੰਦਾ ਕਿ ਮਹਾਂਦੇਵ ਦੇ ਜਿਹੜੇ ਮੂਹਰੇ ਮਸੰਦ ਸਨ ਪਿਰਥੀ ਚੰਦ ਦੇ, ਉਹ ਕਹਿੰਦੇ ਸੀ ਗੁਰੂ ਜੀ ਇੱਧਰ ਬੈਠੇ ਨੇ ਜੀ, ਮਹਾਂਦੇਵ ਗੁਰੂ ਹੈ। ਉਹ ਕਹਿੰਦੇ ਪਿਰਥੀ ਚੰਦ ਗੁਰੂ ਹੈ। ਜਿਹੜੇ ਸਿਆਣੇ ਸੂਝਵਾਨ ਸੀ ਗੁਰਮੁਖ, ਉਹ ਕਹਿੰਦੇ ਭਾਈ ਵੀ ਜਿਹੜਾ ਦਸਾਉਣ ਦੀ ਮਾਇਆ ਸੀ ਉਹ ਤਾਂ ਭਾਈ ਗੁਰਦਾਸ ਲੈ ਗਏ ਗੁਰੂ ਅਰਜਨ ਦੇਵ ਜੀ ਦੇ ਕੋਲ, ਵੀ ਚਲੋ ਫਿਰ ਵੀ ਗੁਰੂ ਕੀ ਅੰਸ਼ ਹੈ, ਜੇ ਤੁਸੀਂ ਬਾਹਲੇ ਕਹਿੰਦੇ ਆ ਫਿਰ ਤੁਹਾਡੇ ਕੋਲ ਨਹੀਂ ਵੀ ਚੱਲਦੇ। ਕਹਿੰਦੇ ਫਿਰ ਉੱਥੇ ਕੀ ਕਰਨਾ ਆ ਕੇ, ਗੱਲ ਤਾਂ ਰਸਤ ਬਸ ਦੀ ਉਹ ਸੀ, ਰੌਲਾ ਤਾਂ ਇਸ ਗੱਲ ਦਾ ਹੀ ਸੀ, ਜ਼ਿਆਦਾ ਢਿੱਲੇ ਹੋ ਗਏ। ਭਾਈ ਗੁਰਦਾਸ ਨੇ ਚਿੱਠੀਆਂ ਪਾ ਦਿੱਤੀਆਂ, ਬਾਹਰੋਂ ਵੀ ਗੁਰਸਿੱਖ ਸੁਚੇਤ ਹੋ ਗਏ ਅਤੇ ਹੁਣ ਲੰਗਰ ਦੇ ਵਿੱਚ ਤਬਦੀਲੀ ਆ ਗਈ। ਬੀਬੀ ਭਾਨੀ ਦੀ ਡਿਊਟੀ ਸੀ ਉੱਥੇ ਲੰਗਰ ਦੇ ਵਿੱਚ, ਉਹੀ ਗੁਰੂ ਰਾਮਦਾਸ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਬਣ ਗਏ। ਰਸਤਾਂ ਬਾਅਦ 36 ਪ੍ਰਕਾਰ ਦੇ ਭੋਜਨ ਬਣ ਲੱਗੇ। ਮਹਾਰਾਜ ਸਾਹਿਬ ਕਹਿੰਦੇ ਕੀ ਹੋਇਆ ਯੱਕ ਲੱਗਦੇ, ਗੁਰਸਿੱਖ ਭਾਈ ਗੁਰਦਾਸ ਨੇ ਤਾਂ ਪਰਦਾ ਰੱਖਿਆ ਹੋਇਆ ਸੀ ਵੀ ਅੱਗੇ ਹੋਮੇ 'ਚ ਆ ਕੇ ਗੜਬੜ ਹੋ ਗਈ, ਮੈਂ ਇਹ ਕਹਿ ਬੈਠਿਆ ਵੀ ਮੈਂ ਕੀਤਾ। ਭਾਈ ਗੁਰਦਾਸ ਤਾਂ ਬਚਿਆ ਹੋਈ ਪਤਾ ਹੀ ਨਹੀਂ ਲੱਗਣ ਦੇਣਾ ਗੁਰੂ ਅਰਜਨ ਦੇ, ਊਂ ਤਾਂ ਅੰਤਰ ਜਾਂਦੀ ਆ ਗੁਰੂ। ਗੁਰਸਿੱਖ ਕਹਿਣ ਲੱਗੇ ਮਹਾਰਾਜ ਭਾਈ ਗੁਰਦਾਸ ਦਾ ਉਦਮ ਹੈ, ਇਹ ਉਹਨਾਂ ਦੇ ਉਦਮ ਨਾਲ ਐਸਾ ਸੰਭਵ ਹੋਇਆ। ਮਹਾਰਾਜ ਕਹਿੰਦੇ ਭਾਈ ਗੁਰਦਾਸ ਨੂੰ ਬੁਲਾ ਕੇ ਲਿਆ। ਹੁਣ ਅੱਜ ਦਾ ਅਤੇ ਗੁਰੂ ਸਾਹਿਬ ਦੇ ਵੇਲੇ ਦਾ, ਗੁਰੂ ਸਾਹਿਬ ਦਾ ਸੁਭਾਅ ਜਿਵੇਂ ਅਸਮਾਨ ਦਾ ਅੰਤਰ ਪੈ ਗਿਆ ਗੁਰੂ ਪਿਆਰੇ, ਅਤੇ ਅੱਜ ਕਿਸੇ ਵਾਸਤੇ ਕੋਈ ਗ੍ਰਾਹੀ ਕਰਕੇ ਲੈਵੇ ਉਹਨੂੰ ਸਿਰੋਪੋ ਦਿੱਤੇ ਜਾਂਦੇ ਆ, ਉਹਦਾ ਸਤਿਕਾਰ ਕੀਤਾ ਜਾਂਦਾ, ਤੂੰ ਅਸਥਾਨ ਦੇ ਲਈ ਬੜੀ ਮਿਹਨਤ ਕੀਤੀ ਆ, ਗੁਰਸਿੱਖਾਂ ਪ੍ਰੇਰ ਕੇ ਬੜੇ ਬੜੇ ਅਮੀਰ ਬੰਦਿਆਂ ਨੂੰ ਲੈ ਕੇ ਆਇਆ, ਅਤੇ ਦੂਜਾ ਤੀਜਾ ਸਤਿਕਾਰ ਹੁੰਦਾ। ਪਰ ਇੱਥੇ ਹੋਇਆ ਕਿ ਤਾੜਨਾ, ਭਾਈ ਸਾਹਿਬ ਅਤੇ ਤੁਹਾਨੂੰ ਕਿਹਨੇ ਕਿਹਾ ਸੀ ਇਹ ਉਦਮ ਕਰਨ ਦਾ? ਰਾਗ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿੱਤ ਵਹਿ ਉਦਮ, ਹੇ ਭਾਈ ਗੁਰਦਾਸ ਕਾਹੇ, ਕਿਸ ਵਾਸਤੇ ਇਹ ਤੁਸੀਂ ਮਨ ਦੇ ਵਿੱਚ ਉਦਮ ਚਿਤਵਿਆ ਹੀ ਕਿਉਂ? ਜਾ ਆਹਰ ਹਰ ਜੀਓ ਪਰਿਆ। ਜਦੋਂ ਵਾਹਿਗੁਰੂ ਆਪ ਆਹਾਰ ਨਾਮ ਉਦਮ ਦਾ ਹੁੰਦਾ ਹੈ, ਹਰੀ ਪਰਮੇਸ਼ਰ ਵਾਹਿਗੁਰੂ ਜੀ ਨੂੰ ਸਾਰਿਆਂ ਜੀਵਾਂ ਨੂੰ ਰੋਜੀ ਦੇਣ ਦਾ ਆਹਾਰ ਉਹ ਤਾਂ ਉਦਮ ਆਪ ਕਰ ਰਿਹਾ ਹੈ। ਕਾਹੇ ਨੇ ਮਨ ਚਿਤ ਵਿਆ ਜਾਂ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ, ਮਹਿ ਦਾ ਅਰਥ ਹੈ ਵਿੱਚ, ਜੰਤੋ ਪਾਏ ਉਹਨਾਂ 'ਚ ਕੀੜੇ ਪੈਦਾ ਕੀਤੇ ਨੇ, ਤਾਂ ਕਾ ਰਿਜਕ ਆਗੇ ਕਰ ਦਰਿਆ। ਭਾਈ ਗੁਰਦਾਸ ਨੂੰ ਸਿੱਖਿਆ ਆਰੰਭ ਕਰਨੀ, ਬਸ ਅਜੇ ਇੰਨੀ ਕੁ ਗੱਲ ਹੋਈ ਸੀ, ਇੰਨੇ ਨੂੰ ਸੰਤ ਮਾਧੋਦਾਸ ਜੀ ਆ ਗਏ। ਉਹਨਾਂ ਦੀ ਗੱਲ ਆਪਾਂ ਕੱਲ੍ਹ ਦੀ ਦੀਵਾਨ ਵਿੱਚ ਕੀਤੀ ਜਾਏਗੀ। ਅਤੇ ਸਮੇਂ ਦਾ ਥੋੜ੍ਹਾ ਜਿਹਾ ਘੜੀਆਂ ਦੇ ਵਿੱਚ ਅੰਤਰਾ ਲੱਗਿਆ ਮੈਨੂੰ, ਕਿਉਂਕਿ ਮੈਂ ਤਾਂ ਆਪਣੀ ਘੜੀ ਦੇ ਮੁਤਾਬਕ ਆਇਆ ਅਤੇ ਇੱਥੇ ਟਾਈਮ ਪੀਸ ਆ, ਅਤੇ ਮੈਨੂੰ ਸਹੀ ਮੇਰੀ ਘੜੀ ਵੀ ਗਲਤ ਹੋ ਸਕਦੀ ਹੈ, ਟਾਈਮ ਪੀਸ ਵੀ ਗਲਤ ਹੋ ਸਕਦੇ ਨੇ। ਟਾਈਮ ਆਪਾਂ ਇੱਕੋ ਜਿਹਾ ਕਰ ਲਈਏ ਤਾਂ ਕਿ ਗੜਬੜ ਨਾ ਹੋ ਜਾਏ ਟਾਈਮ ਦੀ। ਮੈਨੂੰ ਸਮੇਂ ਦੇ ਅਨੁਸਾਰ ਹੀ ਜਿਹੜਾ ਸ਼ੁਰੂ ਕਰਨ ਦਾ ਅਤੇ ਸਮਾਪਤੀ ਕਰਨ ਦਾ ਇਹ ਸੁਭਾਅ ਉੱਥੇ ਪੰਜਾਬ 'ਚ ਵੀ ਪੱਕਿਆ। ਅੱਜ ਘੜੀਆਂ ਦੇ ਕਾਰਨ ਥੋੜ੍ਹੀ ਬਹੁਤ ਗੜਬੜ ਹੋ ਸਕਦੀ ਹੈ ਕਿਵੇਂ ਹੈ, ਅਤੇ 7:15 ਤੋਂ ਜੋ 7:15 ਦਾ ਸਮਾਂ ਰੱਖਿਆ ਹੋਇਆ ਅਤੇ ਉਹਦੇ ਅਨੁਸਾਰ ਜਿੱਦਾਂ ਰਹਿਰਾਸ ਸਾਹਿਬ ਵੀ ਕੁਛ ਥੋੜ੍ਹਾ ਜਿਹਾ ਲੇਟ ਸੀ ਅਤੇ ਕੱਲ੍ਹ ਤੋਂ ਜੈਸਾ ਵੀ ਪੱਕਾ ਟਾਈਮ ਹੋਵੇ ਉਹਦਾ ਅਨਾਊਂਸ ਹੀ ਕਰ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਗੁਰਮੁਖਾਂ ਨੂੰ ਵੀ ਸਹੂਲਤ ਬਣੀ ਰਹੇ। ਸਤਸੰਗਤ ਦੀ ਪਰਿਭਾਸ਼ਾ ਕੀ ਹੈ ਇਹ ਆਪਾਂ ਹੁਣ ਕੱਲ੍ਹ ਨੂੰ ਗੱਲ ਇਹ ਖੁੱਲ੍ਹੀ ਜਾਏਗੀ, ਅੱਜ ਕੇਵਲ ਇਸ ਸ਼ਬਦ ਦੀ ਮੁੱਢਲੀ ਵਿਚਾਰ ਹੀ ਇਤਿਹਾਸਿਕ ਪੱਖ ਹੀ ਲਿਆ ਗਿਆ ਹੈ। ਦੁਪਹਿਰ ਦਾ ਦੀਵਾਨ ਜਾ ਸਕੇ ਗੁਰੂ ਪਿਆਰੇ ਸਾਰਿਆਂ ਨੂੰ ਪਤਾ ਹੀ ਹੈ ਕਿ ਦੁੱਖ ਨਿਵਾਰਨ ਸਾਹਿਬ ਗੁਰਦੁਆਰੇ 11:30 ਤੋਂ 12:30 ਤੱਕ ਉੱਥੇ ਵੀ ਬੇਅੰਤ ਸੰਗਤਾਂ ਨੇ ਆਨੰਦ ਮਾਣਿਆ। ਜਿਸ ਦੇ ਕੋਲ ਵਕਤ ਹੋਵੇ ਭਾਈ ਉਹ ਦਿਨ ਦਾ ਵਕਤ ਵੀ ਸੰਭਾਲੋ, ਜਿਹਦੇ ਕੋਲ ਉਸ ਵੇਲੇ ਸਮਾਂ ਨਹੀਂ ਹੈ ਉਹ ਸ਼ਾਮ ਦੇ ਟਾਈਮ ਦਾ ਇਸੇ ਸਥਾਨ 'ਤੇ ਗੁਰੂ ਕਿਰਪਾ ਕਰੇ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਦਕੀਆਂ, ਆਪਾਂ ਰਲ ਮਿਲ ਕੇ ਆਏ ਮਿਲ ਗੁਰਸਿੱਖ ਆਏ ਮਿਲ ਇਹਦੇ 'ਚ ਪਿਆਰ ਵੱਧਦਾ ਹੈ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ, ਸੰਪਰਦਾ ਦਾ ਸਥਾਨ ਹੈ ਅਤੇ ਸੰਪਰਦਾ ਦੇ ਅਸਥਾਨ ਦੇ ਉੱਤੇ ਅਤੇ ਇਸ ਤਰ੍ਹਾਂ ਦੀਆਂ ਜੋ ਪ੍ਰਾਚੀਨ ਸਮੇਂ ਦੀਆਂ ਪੁਰਾਤਨ ਵਿਚਾਰਧਾਰਾ ਦੇ ਅਨੁਸਾਰ ਜੋ ਖਾਲਸੇ ਦੀ ਪੁਰਾਤਨ ਰੋਹ ਰੀਤ ਮਰਿਆਦਾ ਉਹਦੀ ਖੁੱਲ੍ਹ ਕੇ ਗੱਲ ਕੀਤੀ ਜਾ ਸਕਦੀ। ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ ਹੈ, ਅਗਲਾ ਪ੍ਰੋਗਰਾਮ। ਅੱਛਾ, ਉਹ ਭਾਈ ਟਾਈਮ ਪੀਸਾਂ ਦਾ ਟਾਈਮ ਜਾਣ ਕੇ ਰੌਲ ਦੇ ਹਿਸਾਬ ਸਿਰ ਮੂਹਰੇ ਰੱਖਿਆ, ਇਹਦਾ ਮਤਲਬ ਘੜੀ ਮੇਰੇ ਵਾਲੀ ਸਹੀ ਹੈ ਅਤੇ ਇਸ ਕਰਕੇ ਚਲੋ ਫਿਰ ਸਹੀ ਟਾਈਮ 'ਤੇ ਆ। ਮੈਨੂੰ ਤਾਂ ਸੰਸਾ ਆਪਣਾ ਹੋ ਗਿਆ ਸੀ ਅਤੇ ਗੁਰੂ ਕਿਰਪਾ ਕਰੇ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ ਵੀ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਵੇਖ ਕੇ ਇੰਨਾ ਸੰਗਤ ਦਾ ਪਹਿਲੇ ਦਿਨੇ ਉਮੜ ਕੇ ਆਉਣਾ। ਮੈਂ ਫਿਰ ਇੱਕ ਵਾਰੀ ਆਪ ਸਾਰੇ ਸਰੋਤਾ ਜਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਇੱਥੇ ਸਮਾਪਤੀ ਹੈ। ਸਮਾਪਤੀ ਦਾ ਮੰਗਲ ਹੋਏਗਾ, ਫਿਰ ਉਸ ਤੋਂ ਬਾਅਦ ਆਪ ਜੀ ਨੇ ਜਾਣ ਦੀ ਕਿਰਪਾ ਕਰਨੀ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ ਅੰਧਕੂਪ ਮਹਾਂਭਿਆਨ ਨਾਨਕ ਪਾਰਿਓਤਾ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾ ਜਹੈ ਚੜੇ ਸੋਤਰੇ ਜੋ ਸਰਦਾ ਕਰ ਸੇਵ ਦੇ ਗੁਰ ਪਾਰਿਓਤਾ ਜੋ ਸਰਦਾ ਕਰ ਸੇਵ ਦੇ